ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਕਾਹੂ ਕੋ ਭਰੋਸੋ ਹੈ ਜਮੀਨ ਕੋ ਜਮਾਨੇ ਬੀਜ ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ ਪੈ ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਹਰ ਪਾਰਸੀ ਪੈ ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੋਕੋ ਤੋ ਭਰੋਸੋ ਐ ਗੁਰੂ ਗ੍ਰੰਥ ਮਹਾਰਾਜ ਪੈ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੋਕੋ ਤੋ ਭਰੋਸੋ ਐ ਗੁਰੂ ਗ੍ਰੰਥ ਮਹਾਰਾਜ ਪੈ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦੀ ਮਿੱਠੀ ਔਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਸਭ ਤੋਂ ਪਹਿਲਾਂ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਅਸਵਾਰ ਨਾਸਰੋ ਮਨਸੂਰ ਏਜੀ ਮਨਜੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਜੋ ਪਾਵਨ ਪਿੱਤਰ ਅਸਥਾਨ ਦੇ ਉੱਤੇ ਸਤਿਗੁਰਾਂ ਦੀ ਪਾਵਨ ਪਿੱਤਰ ਬਾਰਗਾਹ ਵਿੱਚ ਜੁੜ ਬੈਠੇ ਹਾਂ, ਮੈਂ ਆਪਣੇ ਸਮੇਂ ਤੋਂ ਇੱਕ ਘੰਟਾ ਲੇਟ ਹੋ ਗਿਆ ਕਿਉਂਕਿ 3 ਵਜੇ ਦਾ ਸਮਾਂ ਸੀ, ਸੰਗਤ ਨੂੰ ਕਾਫੀ ਉਡੀਕ ਕਰਨੀ ਪਈ। ਪਰ ਜਿੰਨਾ ਵੀ ਸਮਾਂ ਸਤਿਗੁਰਾਂ ਦੇ ਚਰਨਾਂ ਚ ਲੱਗ ਜਾਏ ਉਹ ਲੇਖੇ ਵਿੱਚ ਹੈ। ਪਿਆਰ ਵਾਲੇ ਹੀ ਕਹਿੰਦੇ ਆ ਕਿ ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ। ਸੋ ਸੰਤ ਬਾਬਾ ਕਰਮਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਕਹਿ ਲਓ ਵੀ ਸਾਡੇ ਕਰਮ ਖੋਲੇ ਨੇ ਇਲਾਕੇ ਵਿੱਚ ਇਹ ਸਮਾਂ ਬਣਾਇਆ, ਉਦਮ ਉਪਰਾਲਾ ਕੀਤਾ ਜੋ ਆਪ ਜੀ ਦੇ ਦਰਸ਼ਨ ਹੋਏ ਨੇ। ਥੋੜਾ ਜਿਹਾ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਲਾਉਣਾ ਹੈ, ਇਕਾਗਰਤਾ ਬਣਾ ਕੇ ਮਰ ਦੇ ਚਰਨਾਂ ਚ ਬੈਠਣਾ, ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਸੰਗਤ ਦਾ ਇਕੱਠ ਜ਼ਿਆਦਾ ਹੈ, ਜਗ੍ਹਾ ਘੱਟ ਹੈ, ਪਰ ਦੂਰ ਤੱਕ ਸਾਊਂਡ ਦੀ ਆਵਾਜ਼ ਜਾਂਦੀ ਹੈ। ਜੇ ਬੈਠ ਸਕਦੇ ਹੋ ਤੇ ਬੈਠੋ, ਜਿਹੜੇ ਵੀਰ ਭਰਾ ਖੜੇ ਨੇ ਬੇਨਤੀ ਹੈ ਵੀ ਜੇ ਜਗ੍ਹਾ ਹੈ ਫਿਰ ਬਹਿ ਜਾਓ, ਪਿੱਛੇ ਜਗ੍ਹਾ ਹੈ ਖੁੱਲੀ ਉੱਥੇ ਬੈਠ ਜਾਓ, ਕਿਰਪਾ ਕਰਕੇ ਮੰਨ ਲਓ ਬੇਨਤੀ, ਕਿਰਪਾ ਕਰਕੇ ਜੇ ਬੈਠਣ ਨੂੰ ਥਾਂ ਹੈ ਤੇ ਬੈਠੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਏ ਹਾਂ, ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖਣਾ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਚਰਨਾਂ ਵਿੱਚ ਬੁਲਾਇਆ ਹੈ, ਆਪਣੇ ਚਰਨਾਂ ਵਿੱਚ ਬਿਠਾਇਆ ਹੈ। ਅਗਰ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ, ਅਸੀਂ ਤੇ ਸਤਿਗੁਰਾਂ ਦੇ ਚਰਨਾਂ ਚ ਬੈਠਣ ਦੇ ਲਾਇਕ ਵੀ ਨਹੀਂ, ਪਰ ਮਹਾਰਾਜ ਜੀ ਕਿੰਨੀਆਂ ਬਖਸ਼ਿਸ਼ਾਂ ਕਰ ਰਹੇ ਨੇ, ਰਹਿਮਤਾਂ ਕੀਤੀਆਂ ਨੇ। ਅੱਜ ਜਦੋਂ ਮੈਂ ਗੱਡੀ ਚ ਆ ਰਿਹਾ ਸਾਂ, ਵੇਖਿਆ ਮੈਂ ਬਹੁਤ ਲੋਕ ਐਸੇ ਜਿਨ੍ਹਾਂ ਦੇ ਕੱਪੜਿਆਂ ਤੇ ਰੰਗ, ਮੂੰਹ ਤੇ ਰੰਗ, ਸਿਰ ਚ ਰੰਗ ਪਾਇਆ ਹੋਇਆ, ਰੰਗ ਬਿਰੰਗੇ ਬਣੇ ਫਿਰਦੇ ਆ, ਇੱਕ ਦੂਜੇ ਉੱਤੇ ਰੰਗ ਸੁੱਟਦੇ ਆ। ਪਰ ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਹੋਲਾ ਮਹੱਲਾ ਮਨਾਉਣ ਆਏ ਹਾਂ, ਤੇ ਅਸੀਂ ਇੱਥੇ ਆ ਕੇ ਬੇਨਤੀ ਕਰਨੀ ਸੱਚੇ ਪਾਤਸ਼ਾਹ, ਉਹ ਰੰਗ ਕਾਹਦਾ ਜਿਹੜਾ ਲੈ ਜਾਏ, ਉਹ ਰੰਗ ਕਾਹਦਾ ਜਿਹੜਾ ਹੁਣ ਪੈ ਗਿਆ ਤੇ ਸ਼ਾਮ ਨੂੰ ਧੁੱਪ ਜਾਏ। ਇਹੋ ਜੀ ਮਿਹਰ ਕਰੋ, ਇਹੋ ਜੀ ਬਖਸ਼ਿਸ਼ ਕਰੋ, ਤੁਹਾਡੇ ਚਰਨਾਂ ਚ ਆਇਆ ਨਾਮ ਦਾ ਇਹੋ ਜਿਹਾ ਰੰਗ ਚਾੜੋ ਜਿਹੜਾ ਕਦੇ ਲਵੇ ਹੀ ਨਾ।
ਵਾਹਿਗੁਰੂ।
ਉਹ ਰੰਗ ਕਿਹੜਾ ਹੈ? ਲਾਲ ਰੰਗ ਤਿਸਕੋ ਲੱਗਾ ਜਿਸ ਕੈ ਵੱਡ ਭਾਗਾ। ਕੋਈ ਵੱਡੇ ਭਾਗਾ ਵਾਲਾ ਹੋਵੇ ਉਹਨੂੰ ਉਹ ਰੰਗ ਚੜਦਾ। ਲਾਲ ਰੰਗ ਤਿਸਕੋ ਲੱਗਾ ਜਿਸ ਕੈ ਵੱਡ ਭਾਗਾ, ਕਹਿੰਦੇ ਮੈਲਾ ਕਦੇ ਨਾ ਹੋਵੇ ਨਹਿ ਲੱਗੇ ਦੱਗ। ਉਹ ਉਹ ਇਹੋ ਜਿਹਾ ਰੰਗ ਜਿਹੜਾ ਕਦੇ ਲਹਿੰਦਾ ਨਹੀਂ, ਪਰ ਰੰਗ ਰਤੜੇ ਗੁਰਸਿੱਖ ਬਹੁਤ ਘੱਟ ਹੁੰਦੇ ਆ, ਵਿਰਲੇ ਵਿਰਲੇ ਹੁੰਦੇ ਆ। ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਸੰਤ ਬਾਬਾ ਕਰਮਜੀਤ ਸਿੰਘ ਜੀ ਇਹ ਅਸਥਾਨ ਸੇਵਾ ਪੰਥੀ ਸੰਪਰਦਾ ਦੇ ਵਿੱਚੋਂ ਹੈ, ਔਰ ਇਹ ਉਹ ਸੰਪਰਦਾ ਹੈ ਜਿਹੜੀ ਭਾਈ ਕਨਈਆ ਜੀ ਤੋਂ ਸ਼ੁਰੂ ਹੋਈ ਹੈ। ਭਾਈ ਕਨਈਆ ਜੀ, ਜਦੋਂ ਮੈਂ ਗੱਡੀ ਚ ਆਇਆ ਰਸਤੇ ਚ ਵੇਖਿਆ ਇੱਕ ਬਹੁਤ ਸੁੰਦਰ ਚੌਂਕ ਬਣਿਆ, ਤੇ ਭਾਈ ਕਨਈਆ ਜੀ ਉਹ ਚਿੱਤਰਕਾਰ ਨੇ ਉੱਥੇ ਕੀ ਦਰਸਾਇਆ ਹੈ ਵੀ ਭਾਈ ਕਨਈਆ ਜੀ ਹੱਥ ਵਿੱਚ ਮਸ਼ਕ ਫੜੀ ਹੋਈ ਹੈ, ਪਾਣੀ ਪਿਲਾ ਰਹੇ ਨੇ। ਇੱਕ ਕਿਹੋ ਜਿਹਾ ਉਹ ਸੇਧ ਦੇਣ ਵਾਲਾ ਚੌਂਕ ਹੈ, ਉਹ ਇੱਕ ਜਿੱਦਾਂ ਚੌਂਕ ਵਿੱਚ ਆਈਏ ਤੇ ਉੱਥੋਂ ਪਤਾ ਲੱਗਦਾ ਵੀ ਹੁਣ ਇੱਧਰ ਨੂੰ ਮੁੜ ਜਾਓ, ਆ ਸੱਜੇ ਜਾ ਰਿਹਾ ਰਸਤਾ, ਇੱਕ ਖੱਬੇ ਜਾ ਰਿਹਾ। ਉਹ ਚੌਂਕ ਜਿਹੜਾ ਹੈ ਉਹ ਸਾਨੂੰ ਜੀਵਨ ਦਾ ਇੱਕ ਇਹੋ ਜਿਹਾ ਲਕਸ਼ ਦੱਸ ਰਿਹਾ, ਸਾਡੇ ਜੀਵਨ ਦਾ ਏਮ ਕੀ ਹੈ, ਸਾਡੇ ਜੀਵਨ ਦਾ ਅਸਲੀ ਮਕਸਦ ਕੀ ਹੈ, ਜੀਵਨ ਦਾ ਢੰਗ ਕੀ ਹੋਣਾ ਚਾਹੀਦਾ। ਜੇ ਕਿਤੇ ਉਹ ਭਾਈ ਕਨਈਆ ਜੀ ਦੀ ਬਿਰਤੀ, ਭਾਈ ਕਨਈਆ ਜੀ ਦੇ ਜੀਵਨ ਤੋਂ ਥੋੜੀ ਜਿਹੀ ਸੇਧ ਲੈ ਲਈਏ, ਸਾਡੇ ਸਾਰੇ ਰੋਣੇ ਧੋਣੇ ਮੁੱਕ ਜਾਣਗੇ। ਆਖੋ
ਸਤਨਾਮ।
ਦੁਨੀਆਂ ਦਾ ਹਰ ਬੰਦਾ ਚੜ੍ਹਦੀ ਕਲਾ ਚਾਹੁੰਦਾ, ਹਰ ਬੰਦਾ ਮਨ ਦਾ ਸੁੱਖ ਚਾਹੁੰਦਾ, ਹਰ ਇੱਕ ਬੰਦਾ ਸ਼ਾਂਤੀ ਲੱਭਦਾ, ਕਿਉਂਕਿ ਦੁਨੀਆਂ ਵਿੱਚ ਅਸ਼ਾਂਤੀ ਹੀ ਅਸ਼ਾਂਤੀ ਹੈ, ਸੰਸਾਰ ਵਿੱਚ ਦੁੱਖ ਹੀ ਦੁੱਖ ਹੈ। ਪਰ ਇੱਕੋ ਇੱਕ ਜਗ੍ਹਾ ਹੈ ਜਿੱਥੇ ਸਾਨੂੰ ਜੀਵਨ ਜਾਚ ਮਿਲਣੀ ਹੈ। ਹੁਣ ਸਾਧ ਸੰਗਤ, ਭਾਈ ਕਨਈਆ ਜੀ ਜਿਨ੍ਹਾਂ ਦਾ ਜੀਵਨ ਪੜ੍ਹ ਕੇ ਵੇਖੀਏ, ਤੇ ਸੰਗਤ ਵਿੱਚ ਤੇ ਅਸੀਂ ਸਾਰੇ ਹੀ ਆਉਂਦੇ ਹਾਂ, ਸੰਗਤ ਵਿੱਚ ਆ ਕੇ ਜਿਹੋ ਜਿਹੇ ਆਏ ਉਹੋ ਜਿਹੇ ਵਾਪਸ ਚਲੇ ਜਾਂਦੇ ਹਾਂ, ਪਰ ਭਾਈ ਕਨਈਆ ਜੀ ਤੇ ਸੰਗਤ ਦਾ ਕਿੰਨਾ ਅਸਰ ਹੋਇਆ। ਆਪਾਂ ਸਾਰੇ ਸੁਣਨੇ ਆ ਪੜ੍ਹਨੇ ਆ ਕਿ ਭਾਈ ਕਨਈਆ ਜੀ ਜਲ ਛਕਾ ਰਹੇ ਨੇ, ਡਿਊਟੀ ਸੀ ਜਲ ਛਕਾਉਣ ਦੀ, ਜਿੱਥੇ ਉਹ ਆਪਣਿਆਂ ਨੂੰ ਜਲ ਛਕਾਉਂਦੇ ਨੇ, ਜੇ ਕੋਈ ਦੁਸ਼ਮਣ ਵੀ ਆਵਾਜ਼ ਮਾਰਦਾ ਕਨਈਆ ਪਾਣੀ ਪਲਾਈ ਭਾਈ ਕਨਈਆ ਜੀ ਦੌੜ ਕੇ ਜਲ ਛਕਾ ਦਿੰਦੇ। ਤੇ ਕਿਸੇ ਨੇ ਗੁਰਸਿੱਖਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਸ਼ਿਕਾਇਤ ਕਰਤੀ, ਕਹਿੰਦੇ ਮਹਾਰਾਜ ਇਹ ਭਾਈ ਕਨਈਆ ਇਹ ਸਾਡੇ ਨਾਲ ਹੈ ਕਿ ਉਹਨਾਂ ਨਾਲ ਹੈ? ਸਤਿਗੁਰੂ ਕਹਿੰਦੇ ਕੀ ਹੋ ਗਿਆ? ਕਹਿੰਦੇ ਮਹਾਰਾਜ ਅਸੀਂ ਮਸਾਂ ਮਾਰਨੇ ਆ, ਅਸੀਂ ਮਸਾਂ ਖਤਮ ਕਰਨੇ ਆ ਤੇ ਕਨਈਆ ਪਾਣੀ ਪਿਲਾ ਕੇ ਫਿਰ ਸਾਡੇ ਨਾਲ ਲੜਨ ਵਾਸਤੇ ਤਿਆਰ ਕਰ ਦਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਨਈਆ ਜੀ ਨੂੰ ਬੁਲਾ ਲਿਆ, ਗਲ ਵਿੱਚ ਪੱਲਾ ਪਾਇਆ, ਸਿਰ ਝੁਕਾਇਆ, ਮਹਾਰਾਜ ਹੁਕਮ। ਸਤਿਗੁਰ ਕਹਿੰਦੇ ਕਨਈਆ ਜੀ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਹੋ, ਸਿੱਖ ਸ਼ਿਕਾਇਤ ਕਰਦੇ ਆ ਤੁਹਾਡੀ, ਸਿੰਘਾਂ ਨੇ ਤੁਹਾਡੀ ਸ਼ਿਕਾਇਤ ਕੀਤੀ ਆ। ਤੇ ਭਾਈ ਕਨਈਆ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਇੱਥੇ ਆ ਕੇ ਵੀ ਦੁਸ਼ਮਣੀਆਂ ਖਤਮ ਨਾ ਹੋਈਆਂ ਤੇ ਤੁਹਾਡੀ ਸੰਗਤ ਕਰਨ ਦਾ ਕੀ ਫਾਇਦਾ?
ਸਤਨਾਮ
ਮਹਾਰਾਜ ਮੇਰੇ ਦੁਸ਼ਮਣ ਸਨ, ਜਦੋਂ ਮੈਂ ਤੁਹਾਡੀ ਸੰਗਤ ਅਖਤਿਆਰ ਨਹੀਂ ਕੀਤੀ। ਮੇਰੇ ਵਾਸਤੇ ਬੇਗਾਨੇ ਸਨ, ਜਦੋਂ ਮੈਂ ਤੁਹਾਡੀ ਸੰਗਤ ਵਿੱਚ ਨਹੀਂ ਸਾਂ ਆਇਆ। ਪਰ ਸਤਿਗੁਰੂ ਜਿੱਦਣ ਦਾ ਮੈਂ ਤੁਹਾਡੇ ਚਰਨਾਂ ਚ ਆ ਗਿਆ, ਜਿੱਦਣ ਦਾ ਮੈਂ ਤੁਹਾਡੀ ਸੰਗਤ ਕਰ ਲਈ ਹੈ, ਉਦਣ ਦੀਆਂ ਮੇਰੀਆਂ ਸਾਰੀਆਂ ਦੁਸ਼ਮਣੀਆਂ ਮੁੱਕ ਗਈਆਂ। ਆਖੋ ਸਤਨਾਮ।
ਵਾਹਿਗੁਰੂ।
ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਵੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਕਹਿੰਦੇ ਮਹਾਰਾਜ ਜਿੱਦਣ ਦਾ ਮੈਂ ਤੁਹਾਡੇ ਚਰਨਾਂ ਚ ਆਇਆ, ਉਦਣ ਦੇ ਮੇਰੇ ਵੈਰ ਵਿਰੋਧ ਮੁੱਕ ਗਏ ਨੇ, ਉਦਣ ਦੀਆਂ ਮੇਰੀਆਂ ਦੁਸ਼ਮਣੀਆਂ ਮੁੱਕ ਗਈਆਂ ਨੇ, ਸਗਲ ਸੰਗ ਹਮ ਕੋ ਬਣ ਆਈ। ਜਿਹਦੇ ਜਿਸ ਬੰਦੇ ਦੀ ਸਾਰੀ ਦੁਨੀਆਂ ਨਾਲ ਬਣ ਆਉਂਦੀ ਹੋਵੇ, ਉਹ ਦੁਨੀਆਂ ਵਿੱਚ ਲੱਭਣਾ ਬਹੁਤ ਔਖਾ। ਕਿਸੇ ਨਾਲ ਮਿਲਾਪ ਹੈ, ਕਿਸੇ ਨਾਲ ਦੁਸ਼ਮਣੀ ਹੈ, ਕਿਸੇ ਨਾਲ ਪਿਆਰ ਹੈ, ਕਿਸੇ ਨਾਲ ਵਿਰੋਧਤਾ ਹੈ। ਪਰ ਭਾਈ ਕਨਈਆ ਜੀ ਕਹਿੰਦੇ ਨੇ ਜਿੱਦਣ ਦੀ ਸੰਗਤ ਕੀਤੀ ਹੈ, ਕਹਿੰਦਾ ਮਹਾਰਾਜ ਮੈਨੂੰ ਕੋਈ ਬੇਗਾਨਾ ਨਜ਼ਰ ਹੀ ਨਹੀਂ ਆਉਂਦਾ। ਕੀ ਆਖਿਆ ਸੀ ਭਾਈ ਕਨਈਆ ਜੀ ਨੇ? ਬੇਨਤੀ ਆ ਸਾਰੇ ਪੜਿਓ ਲਿਓ, ਗੱਜ ਕੇ ਬੋਲਿਓ। ਪਹਿਲੇ ਹਿੱਸੇ ਚ ਦਾਸ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ। ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ ਤਾਤ ਪਰਾਈ,
ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ ਤਾਤ ਪਰਾਈ।
ਬੋਲੋ।
ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ ਤਾਤ ਪਰਾਈ। ਜਬ ਤੇ ਸਾਧ ਸੰਗਤ ਮੋਹ ਪਾਈ, 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 ਜਬ ਤੇ ਸਾਧ ਸੰਗਤ ਮੋਹ ਪਾਈ। ਨਾ ਕੋ ਵੈਰੀ ਨਾ ਹੈ ਬਗਾਨਾ, ਨਾ ਕੋ ਵੈਰੀ ਨਾ ਹੈ ਬਗਾਨਾ, ਨਾ ਕੋ ਵੈਰੀ ਨਾ ਹੈ ਬਗਾਨਾ, ਨਾ ਕੋ ਵੈਰੀ ਨਾ ਹੈ ਬਗਾਨਾ।
ਪੜੋ।
ਨਾ ਕੋ ਵੈਰੀ ਸਗਲ ਸੰਗ ਹਮ ਕੋ ਬਣ ਆਈ, 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 ਨਾ ਕੋ ਵੈਰੀ ਨਾ ਹੈ ਬਗਾਨਾ, ਨਾ ਕੋ ਵੈਰੀ ਨਾ ਹੈ ਬਗਾਨਾ, ਨਾ ਕੋ ਵੈਰੀ ਨਾ ਹੈ ਬਗਾਨਾ।
भाई कन्हैया जी कहते महाराज जिदन दी मैं तुहाडी शरण अख्तियार कीती है कहिंदा कोई मेरा बगाना नहीं कोई अपना नहीं महाराज जिधर वेखदा मैनू तुसी नजर आउंदे हो सच्चे पातशाह मैं ते तुहानू पानी पलाउना ना मेरा कोई अपना ना बगाना आख सतनाम
श्री वाहिगुरु
मैं महापुरखां दे बचन सुने ने उन्हां ने कई वारी कहना कि जदों असी लंगर वरताउणा है जदों असी जल छकाउणा है कहिंदे इंज भावना बनाया करो भी जिहड़ी संगत बैठी आ ना पंगत इसे पंगत विच गुरु नानक भी किते ना किते बैठा जिहड़ी पंगत लगी है ये भावना बनाया करो कि इहदे विच किते ना किते गुरु गोबिंद सिंह भी बैठे होणगे इन्नी शरधा बणे ये सब जिहड़ी संगत बैठी आ इन्हां दे विच ही किते ना किते गुरु नानक बैठा विच संगत हर प्रभ वसै जी कहिंदे जदों जोड़े झाड़दे ने जोड़े झाड़ने जदों कहते इंज भावना बनाउणी आ भी ये गुरु नानक दा ही जोड़ा मेरे हाथ च फड़िया इन्नी शरधा बने पर है कम बड़ा औखा कई बार तो गुरुद्वारां च आ के दुश्मनियां पै जांदियां
सतनाम
पिंडां विच बहुते झगड़े गुरुद्वारा दुश्मनी मिटाउण वास्ते आ गुरुद्वारा जिहड़ा ये वैर विरोध खत्म करन वास्ते आ पर कई थावां ते इदां भी वेख्या प्रधान जी नूं कुर्सी तों लाहता कहिंदे प्रधान जी अदकी नवां बनाउणा प्रधान कहिंदा कोई नहीं तुसीं प्रधान नवां बना लो आपां गुरुद्वारा ही नवां बना लैंदे आ कोई
सतनाम
प्रधान की नहीं छड्डणी गुरुद्वारे पिंड च भावें चार बन जाण इदां भी हुंदा पर ध्यान दिओ जो प्रधान है ध्यान दिओ गुरु घर विच जे ए औदा ही खत्म कर दिता जावे फिर आनंद आ इत्थे ते सेवादार ही होना चाहिदा भी आ सेवादार पंज मैंबरी कमेटी जिदा पंजां दी पंचायत है ये पंज जने ने जी ये पंज जने गुरुद्वारे दा प्रबंध चलाउणगे ना ये औदा होवे ना ही रौला पवे सब झगड़े खत्म हो सकदे आ सेवादार ही होण सारे सारयां दा इक्को जिहा सत्कार होवे ते गुरु घर विच इलैक्शन नहीं इत्थे ते सिलैक्शन चाहीदी है जीवन वेख के इत्थे ते सिलैक्शन होवे कमाई वेख के पर इत्थे कई दफा वेखिया गुरु घरां विच वी झगड़े थां थां दे उत्ते लड़ाइयां होंदियां पर सतगुरां दी मेहर नाल जिहड़ा गुरबाणी दी रोशनी विच अपना जीवन जिउंदा ना जिहनूं पता गुरमत की है सतगुरु सानूं की सिखाउंदे आ ਜਿਹਨੇ ਤੇ ਕੇਵਲ ਮੱਥਾ ਹੀ ਟੇਕਿਆ ਮੱਥਾ ਟੇਕਿਆ ਦਸ ਵੀਹ ਰੁਪਏ ਚੜਾਏ ਆਪਣੇ ਘਰ ਚਲਿਆ ਗਿਆ ਪਰ ਯਾਦ ਰੱਖਣਾ ਮੱਥਾ ਟੇਕਣ ਨੂੰ ਗੁਰੂ ਮੰਨਣ ਨਹੀਂ ਕਹਿੰਦੇ ਗੁਰੂ ਮੰਨਣਾ ਕੀ ਹੈ ਗੁਰੂ ਦਾ ਹੁਕਮ ਮੰਨਣਾ ਕਦੇ ਰੁਮਾਲਾ ਚੁੱਕ ਕੇ ਤੇ ਵੇਖਿਆ ਹੀ ਨਹੀਂ ਕਿ ਸਤਿਗੁਰੂ ਸਾਨੂੰ ਕਹਿੰਦੇ ਕੀ ਹੈ ਧਿਆਨ ਦੇਣਾ ਜ਼ਿੰਦਗੀ ਦਾ ਕੋਈ ਐਸਾ ਪੱਖ ਨਹੀਂ ਜ਼ਿੰਦਗੀ ਦਾ ਕੋਈ ਐਸਾ ਮੋੜ ਨਹੀਂ ਕਿਹੜਾ ਨੁਕਤਾ ਜਿਹੜਾ ਮਹਾਰਾਜ ਨੇ ਸਾਨੂੰ ਨਹੀਂ ਦੱਸਿਆ ਉਹ ਕਿਹੜੀ ਜੁਗਤੀ ਹੈ ਜਿਹੜੀ ਸਾਨੂੰ ਮਹਾਰਾਜ ਨੇ ਨਹੀਂ ਦੱਸੀ ਪਰ ਸਤਿਗੁਰੂ ਸਮਝਾਉਂਦੇ ਆ ਅਸੀਂ ਸਮਝਦੇ ਹੀ ਨਹੀਂ ਮਹਾਰਾਜ ਨੇ ਜੀਵਨ ਦੇ ਹਰ ਪੱਖ ਤੋਂ ਬੰਦੇ ਨੂੰ ਗਿਆਨ ਦਿੱਤਾ ਧਿਆਨ ਦੇਣਾ ਸਾਡਾ ਜ਼ੋਰ ਆ ਖੰਡ ਪਾਠ ਕਰਾਉਣ ਤੇ ਖੰਡ ਪਾਠ ਕਰਾਈ ਚੱਲੋ ਕਈ ਬੰਦੇ ਕਹਿਣਗੇ ਮੈਂ ਮਹੀਨੇ ਚ ਇੱਕ ਖੰਡ ਪਾਠ ਸਾਹਿਬ ਕਰਾਉਣਾ ਤੁਹਾਡੇ ਚ ਸੈਂਕੜੇ ਨਹੀਂ ਹਜ਼ਾਰਾਂ ਉਹ ਬੈਠੇ ਹੋਣੇ ਆ ਜਿਹੜੇ ਕਹਿੰਦੇ ਅਸੀਂ ਸਾਲ ਬਾਅਦ ਖੰਡ ਪਾਠ ਕਰਾਉਂਦੇ ਹਾਂ ਪੱਕਾ ਖੰਡ ਪਾਠ ਅਸੀਂ ਕਰਾਉਂਦੇ ਹੀ ਕਰਾਉਂਦੇ ਹਾਂ ਕਈ ਵਾਰੀ ਇਸ ਗੱਲ ਦਾ ਵੀ ਮਾਣ ਕਰ ਲੈਂਦੇ ਹਾਂ ਪਰ ਖੰਡ ਪਾਠ ਸਾਹਿਬ ਸਾਡਾ ਕਰਾਉਣਾ ਕੀ ਆ ਜਾਂ ਤੇ ਮਰ ਦੇ ਸਰੂਪ ਘਰ ਲੈ ਆਉਂਦੇ ਤੇ ਘਰ ਸਤਿਗੁਰਾਂ ਦੇ ਸਰੂਪ ਲਿਆ ਕੇ ਪੰਜ ਸਿੰਘ ਲੈ ਆਏ ਮਰ ਦੇ ਸਰੂਪ ਅੰਦਰ ਪ੍ਰਕਾਸ਼ ਕਰਦੇ ਬਾਹਰ ਟੈਲੀਵਿਜ਼ਨ ਚੱਲਦਾ ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ ਸਤਿਗੁਰਾਂ ਦੇ ਧੰਨਵਾਦ ਵਾਸਤੇ ਖੰਡ ਪਾਠ ਕਰਾਇਆ ਖੰਡ ਪਾਠ ਦੇ ਕਮਰੇ ਅੱਗੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਮੂਹਰੇ ਬਾਬਾ ਜੀ ਰਹਿ ਗਏ ਇਕੱਲੇ ਧਿਆਨ ਦਿਓ ਧਿਆਨ ਦਿਓ ਜਰਾ ਗੱਲ ਨੂੰ ਸਮਝੋ ਕਿ ਇਹ ਜਿਹੜੀ ਗੱਲ ਆ ਨਾ ਵੀ ਬਾਬਾ ਜੀ ਇਕੱਲੇ ਹੀ ਬੈਠਦੇ ਆ ਇਹ ਹੈ ਬਿਲਕੁਲ ਸੱਚ ਕੰਮ ਏਦਾਂ ਹੀ ਆ ਕੋਈ ਹੋਏਗਾ ਉਂਗਲਾਂ ਤੇ ਗਿਣੇ ਜਾਣ ਵਾਲੇ ਗੁਰਮੁਖ ਹੋਣਗੇ ਜਿਹੜੇ ਖੰਡ ਪਾਠ ਸਾਹਿਬ ਕਰਾਉਂਦੇ ਨੇ ਤੇ ਕੋਲ ਬਹਿ ਕੇ ਬਾਣੀ ਸੁਣਦੇ ਨੇ। ਧਿਆਨ ਦਿਓ, ਇਤਿਹਾਸ ਵਿੱਚੋਂ ਜਾਂ ਗੁਰਬਾਣੀ ਵਿੱਚੋਂ ਇਹ ਕਿਤੇ ਵੀ ਉਦਾਹਰਣ ਨਹੀਂ ਮਿਲਦੀ ਕਿ ਅਖੰਡ ਪਾਠ ਕਰਾਓ ਤੇ ਤੁਹਾਡਾ ਭਲਾ ਹੋ ਜਾਏਗਾ। ਦੱਸੋ ਕਿਤੇ ਮਿਲਦਾ? ਬਿਲਕੁਲ ਨਹੀਂ। ਮੈਨੂੰ ਵੀ ਕਈ ਕਹਿਣਗੇ ਬਾਬਾ ਜੀ ਆਹ ਦੁੱਖ ਹੈ, ਅਗਲੇ ਨੂੰ ਕਹਿ ਦੇਈਦਾ ਬਈ ਖੰਡ ਪਾਠ ਕਰਾਓ ਜਾਂ ਸਹਿਜ ਪਾਠ ਕਰਾਓ, ਉਹ ਕਰਾ ਲੈਣਗੇ ਫਿਰ ਆਉਣਗੇ। ਬਾਬਾ ਜੀ ਠੀਕ ਤੇ ਹੋਏ ਨੇ, ਕਿਉਂ ਨਹੀਂ ਹੋਏ ਠੀਕ? ਜੇ ਉਹਨੂੰ ਪੁੱਛੀਏ ਵੀ ਖੰਡ ਪਾਠ ਕਰਾਇਆ ਸੀ? ਹਾਂ ਬਾਬਾ ਜੀ ਕਰਵਾਇਆ ਸੀ। ਤੇ ਬਾਣੀ ਕਿੰਨਾ ਸਮਾਂ ਬਹਿ ਕੇ ਸੁਣੀ? ਉਹ ਤੇ ਭੋਗ ਦੇ ਟਾਈਮ ਤੇ ਵੀ 5 ਮਿੰਟ ਮਸਾਂ ਹੀ ਮਹਾਰਾਜ ਦੇ ਕੋਲ ਗਿਆ। ਸਤਨਾਮ। ਧਿਆਨ ਦੇਣਾ, ਸਾਡਾ ਭਲਾ ਅਖੰਡ ਪਾਠ ਸਾਹਿਬ ਨੇ ਨਹੀਂ ਕਰਨਾ, ਸਾਡਾ ਭਲਾ ਤੇ ਬਾਣੀ ਸੁਣਨ ਨਾਲ ਹੋਣਾ। ਸਤਿਗੁਰ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਬਾਣੀ।
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਬਾਣੀ।
ਬਾਣੀ ਕਹਿੰਦੇ ਬਾਣੀ ਸੁਣਨ ਨਾਲ ਦੁੱਖ ਕੱਟੇ ਜਾਣਗੇ। ਅਸੀਂ ਕਹਿੰਦੇ ਅਖੰਡ ਪਾਠ ਕਰਾਉਣ ਨਾਲ ਕੱਟੇ ਜਾਣਗੇ? ਇਹ ਕਿਤੇ ਲਿਖਿਆ ਵੀ ਅਖੰਡ ਪਾਠ ਕਰਾਉਣ ਨਾਲ ਦੁੱਖ ਕੱਟੇ ਜਾਣਗੇ? ਨਹੀਂ, ਇੱਕੋ ਪੰਕਤੀ ਆਉਂਦੀ ਆ ਵੀ ਬਾਣੀ ਨੂੰ ਸੁਣਨ ਵਾਸ ਸੁਣੋ ਤੇ ਦੁੱਖ ਕੱਟੇ ਜਾਣਗੇ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਕਹਿੰਦੇ ਬਾਣੀ ਨੂੰ ਸੁਣਨ ਨਾਲ ਦੁੱਖ ਕੱਟੇ ਜਾਣਗੇ। ਇਹ ਮੈਂ ਹਰ ਸਟੇਜ ਤੋਂ ਬੇਨਤੀ ਕਰਦਾ ਹੁੰਦਾ ਪਿਆਰਿਓ, ਅਖੰਡ ਪਾਠ ਕਰਾਉਣੋ। ਅਖੰਡ ਪਾਠ ਕਰਾਉਣ ਨਾਲੋਂ ਸਹਿਜ ਪਾਠ ਕਰਾਇਆ ਕਰੋ। ਤੇ ਕਰਾਉਣਾ ਕਦੋਂ ਆ? ਜੇ ਨੌਕਰੀ ਕਰਦੇ ਹੋ ਛੁੱਟੀ ਲੈ ਲਓ ਵੀ ਮੈਂ ਇੱਕ ਹਫ਼ਤੇ ਵਾਸਤੇ ਨਹੀਂ ਆਉਣਾ ਡਿਊਟੀ ਤੇ, ਹੋਰ ਵੀ ਕੰਮਾਂ ਵਾਸਤੇ ਛੁੱਟੀਆਂ ਲਈ ਦੀਆਂ। ਜਿੰਨਾ ਚਿਰ ਮਰ ਦੇ ਸਰੂਪ ਘਰ ਚ ਰਹਿਣੇ ਨੇ ਆਪ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਭੋਗ ਲਵਾਓ, ਆਪ ਸਤਿਗੁਰਾਂ ਦੀ ਸੇਵਾ ਕਰੋ। ਗ੍ਰੰਥੀ ਸਿੰਘ ਨੂੰ ਕਹੋ ਕਿ ਬਾਬਾ ਜੀ 3 ਘੰਟੇ ਸਵੇਰੇ ਤੇ 3 ਘੰਟੇ ਸ਼ਾਮ ਨੂੰ ਮੈਂ ਬਾਣੀ ਸੁਣਿਆ ਕਰਾਂਗਾ, ਤੁਸੀਂ ਸੁਣਾਓ। ਸਾਰੇ ਦਾ ਸਾਰਾ ਅਖੰਡ ਪਾਠ, ਸਾਰੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਕੋਲ ਬਹਿ ਕੇ ਆਪ ਸੁਣੋ। ਇਹ ਹੋ ਹੀ ਨਹੀਂ ਸਕਦਾ ਵੀ ਦੁੱਖ ਕੱਟਿਆ ਨਾ ਜਾਏ। ਅਖ ਸਤਨਾਮ। ਮੈਂ ਕਈ ਵਾਰੀ ਪੜ੍ਹਦਾ ਹੁੰਦਾ, ਸਟੱਡੀ ਸਰਕਲ ਇੱਕ ਸੰਸਥਾ, ਉਹ ਲਿਖਿਆ ਹੁੰਦਾ ਰੋਜ਼ਾਨਾ ਸਹਿਜ ਪਾਠ ਕਰੋ। ਉਹ ਜਗ੍ਹਾ ਜਗ੍ਹਾ ਤੇ ਉਹਨਾਂ ਦੇ ਪਰਚੇ ਵੰਡੇ, ਬੜਾ ਸੋਹਣਾ ਲੱਗਦਾ ਵੀ ਲਗਨ ਲੱਗੇ ਘਰਾਂ ਵਿੱਚ ਸਹਿਜ ਪਾਠ ਖੁਦ ਕਰੋ। ਜੇ ਨਹੀਂ ਕਰ ਸਕਦੇ ਤੇ ਸੁਣੋ, ਗ੍ਰੰਥੀ ਸਿੰਘ ਨੂੰ ਲਾਓ ਤੇ ਆਪ ਪਾਠ ਸੁਣੋ, ਦੁੱਖ ਫੇਰ ਕੱਟੇ ਜਾਣਗੇ। ਇੱਥੇ ਤੇ ਪੈਸੇ ਮੈਂ ਉਹ ਮਨੀ ਆਰਡਰ ਰਾਹੀਂ ਭੇਜਤੇ, ਹੁਕਮਨਾਮਾ ਵੀ ਡਾਕ ਰਾਹੀਂ ਘਰ ਆ ਗਿਆ ਵੀ ਆਹ ਹੁਕਮਨਾਮਾ ਆਇਆ, ਕਹਿੰਦੇ ਖੰਡ ਪਾਠ ਕਰਾ ਦਿੱਤਾ ਤੂੰ। ਸਤਨਾਮ। ਇਹੋ ਜੇ ਖੰਡ ਪਾਠ ਤੇ ਭਾਵੇਂ 101 ਕਰਾ ਲਓ, ਭਾਵੇਂ 500 ਕਰਾ ਲਓ, ਭਾਵੇਂ 1100 ਖੰਡ ਪਾਠ ਕਰਾਈ ਜਾਓ, ਦੁੱਖ ਤੇ ਬਾਣੀ ਨੂੰ ਸੁਣਨ ਨਾਲ ਕੱਟੇ ਜਾਣਗੇ। ਬਾਣੀ ਨੂੰ ਸੁਣੋ, ਵੱਡੇ ਤੋਂ ਵੱਡਾ ਵੀ ਦੁੱਖ ਹੈ, ਵੱਡੀ ਤੋਂ ਵੱਡੀ ਵੀ ਬਿਮਾਰੀ ਆ, ਤੇ ਸਹਿਜ ਪਾਠ ਕਰੋ ਘਰ ਬਹਿ ਕੇ। ਸਾਰੇ ਦਾ ਸਾਰਾ ਪਾਠ ਇੱਕ ਵਾਰੀ ਸਾਰੀ ਬਾਣੀ ਇਹਨਾਂ ਕੰਨਾਂ ਰਾਹੀਂ ਸੁਣੋ, ਕਿਵੇਂ ਨੀ ਦੁੱਖ ਕੱਟੇ ਜਾਣਗੇ? ਵੱਡੇ ਵੱਡੇ ਰੋਗ ਕੱਟੇ ਜਾਂਦੇ ਆ, ਪਰ ਅਸੀਂ ਤੇ ਕਦੇ ਰੁਮਾਲਾ ਚੁੱਕ ਕੇ ਵੇਖਿਆ ਹੀ ਨੀ, ਅਸੀਂ ਤੇ ਕਦੇ ਵੇਖਿਆ ਹੀ ਨੀ। ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ, ਗੱਲਾਂ ਹੀ ਨੇ ਗੱਲੀ ਕਿ ਨੈਣਾ ਪਾਇਆ, ਗੱਲਾਂ ਨਾਲ ਨੀ ਪਾਇਆ ਜਾਏਗਾ। ਪੁੱਛਤ ਪਥਕ ਤਹਿ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਈਏ, ਗੱਲਾਂ ਨਾਲ ਨੀ। ਅਸੀਂ ਤੇ ਰਿਸ਼ਤੇਦਾਰਾਂ ਨੂੰ ਸਾਹਮਣੇ ਜਦੋਂ ਖੰਡ ਪਾਠ ਕਰਾਈਦਾ, ਹਲਵਾਈ ਉਧਰੋਂ ਆਵਾਜ਼ਾਂ ਮਾਰਦਿਆਂ, ਕਦੇ ਕੋਈ ਰਿਸ਼ਤੇਦਾਰ ਆ ਗਿਆ, ਕਦੇ ਕੋਈ ਪ੍ਰਾਹੁਣਾ ਆ ਗਿਆ, ਆਪਾਂ ਉਹਨਾਂ ਨੂੰ ਸਾਹਮਣੇ ਫਿਰਦੇ ਹਾਂ। ਖੰਡ ਪਾਠ ਕੋਲ ਕੌਣ ਬੈਠਦਾ? ਮਹਾਰਾਜ ਜੀ ਕੋਲ ਕੌਣ ਬੈਠਦਾ? ਰਿਸ਼ਤੇਦਾਰਾਂ ਨੂੰ ਸਾਂਭੋ, ਪਰ ਖੰਡ ਪਾਠ ਜਦੋਂ ਕਰਾਉਣਾ ਉਦੋਂ ਰਿਸ਼ਤੇਦਾਰਾਂ ਨੂੰ ਸੱਦਣ ਦੀ ਲੋੜ ਨਹੀਂ। ਤਖਤਾਂ ਤਾਜਾਂ ਦੇ ਤੇਰੇ ਘਰ ਮਾਲਕ ਬੈਠੇ ਆ, ਤੇ ਤੂੰ ਰਿਸ਼ਤੇਦਾਰਾਂ ਨੂੰ ਸਾਂਭਦਾ ਫਿਰਦਾ, ਏਦੂ ਵੱਡੀ ਬੇਅਦਬੀ ਹੋਰ ਕੀ ਹੋਏਗੀ? ਆਖੋ ਸਤਨਾਮ।
ਵਾਹਿਗੁਰੂ।
ਇਹ ਅਸੀਂ ਕਈ ਵਾਰੀ ਕਹਿੰਦੇ ਆ ਮੈਂ ਪਾਪ ਤੇ ਕੋਈ ਕੀਤਾ ਨੀ, ਏਡੀ ਵੱਡੀ ਸਜ਼ਾ ਮੈਨੂੰ ਕਿੱਦਾਂ ਮਿਲ ਗਈ, ਮੈਂ ਗਲਤੀ ਤੇ ਕੋਈ ਕੀਤੀ ਨੀ ਸੀ। ਇਹ ਗਲਤੀ ਨੀ? ਇੱਕ ਵੱਡਾ ਆਫਿਸਰ ਘਰ ਬੁਲਾ ਕੇ ਬਿਠਾ ਲਓ ਤੇ ਆਪ ਅਸੀਂ ਬਾਹਰ ਚਪੜਾਸੀਆਂ ਨਾਲ ਹੀ ਗੱਲਾਂ ਮਾਰੀ ਜਾਈਓ, ਆਪਣੀ ਹਦਕ ਨੀ ਸਮਝੇਗਾ? ਅਸੀਂ ਬਾਹਰ ਹੀ ਫਿਰਦੇ ਰਹੀਏ, ਉਹਦੇ ਕੋਲ ਜਾਈਏ ਹੀ ਨਾ। ਮੈਂ ਕਹਿੰਦਾ ਹੁੰਦਾ ਕਈ ਵਾਰੀ ਗੁਰਮੁਖੋ ਜਦੋਂ ਸਤਿਗੁਰਾਂ ਦੇ ਸਰੂਪ ਘਰ ਚ ਆਉਂਦੇ ਨੇ ਕਿ ਤੇਰੀਆਂ ਅੱਖਾਂ ਵਿੱਚ ਵੈਰਾਗ ਦਾ ਜਲ ਨਹੀਂ ਆਉਂਦਾ ਵੀ ਸੱਚੇ ਪਾਤਸ਼ਾਹ ਸੋਨੇ ਦੀਆਂ ਪਾਲਕੀਆਂ ਤੁਹਾਡੇ ਵਾਸਤੇ ਬਣੀਆਂ ਨੇ, ਸੋਨੇ ਦੇ ਹਰਿਮੰਦਰ ਤੁਹਾਡੇ ਵਾਸਤੇ ਬਣੇ ਨੇ। ਬੰਬੇ ਦੇ ਵਿੱਚ ਉਲਹਾਸ ਨਗਰ ਵਿੱਚ ਇੱਕ ਗੁਰਦੁਆਰਾ ਹੈ, 36 ਪ੍ਰਕਾਰ ਦਾ ਭੋਜਨ ਉੱਥੇ ਰੋਜ਼ ਬਣਦਾ ਤੇ 36 ਪ੍ਰਕਾਰ ਦੇ ਭੋਜਨ ਦਾ ਭੋਗ ਸਤਿਗੁਰਾਂ ਨੂੰ ਹਰ ਰੋਜ਼ ਲੱਗਦਾ। ਆਖੋ ਸਤਨਾਮ
ਵਾਹਿਗੁਰੂ।
36 ਪ੍ਰਕਾਰ ਦਾ ਭੋਜਨ
ਸਤ੍ਰੀਅਕਾਲ।
36 ਪ੍ਰਕਾਰ ਦਾ ਭੋਜਨ ਰੋਜ਼ ਬਣਦਾ, 36 ਪ੍ਰਕਾਰ ਦੇ ਭੋਜਨ ਦਾ ਭੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੋਜ਼ ਲਾਇਆ ਜਾਂਦਾ ਹੈ। ਅਸੀਂ ਸਾਡੇ ਨੇਤਰਾਂ ਚੋਂ ਜਲ ਚਾਹੀਦਾ, ਉਹ ਸਾਡੀਆਂ ਅੱਖਾਂ ਚੋਂ ਪਾਣੀ ਚਾਹੀਦਾ ਕਿ ਸੱਚੇ ਪਾਤਸ਼ਾਹ ਤਖਤਾਂ ਤਾਜਾਂ ਦੇ ਮਾਲਕ 36 ਪ੍ਰਕਾਰ ਦਾ ਭੋਜਨ ਦਾ ਭੋਗ ਤੁਹਾਨੂੰ ਲੱਗਦਾ, ਤੁਹਾਡੇ ਹਰਿਮੰਦਰ ਸੋਨੇ ਦੇ, ਪਾਲਕੀਆਂ ਸੋਨੇ ਦੀਆਂ, ਤੁਸੀਂ ਮੇਰੇ ਗਰੀਬ ਦੇ ਘਰ ਚ ਚੱਲੇ ਹੋ, ਐਡੀ ਮੇਰੇ ਤੇ ਬਖਸ਼ਿਸ਼ ਕਰਨ ਲੱਗੇ ਹੋ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਕਿਹਨਾਂ ਦੇ ਨਾਲ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਮੈਂ ਉਹਨਾਂ ਦੇ ਨਾਲ ਆ। ਨਾਨਕ ਤਿੰਨ ਕਹਿ ਸੰਗ ਸਾਧ। ਕਿਹਨਾਂ ਨਾਲ ਹੈ? ਜਿਹੜੇ ਆਪਣੇ ਆਪ ਨੂੰ ਨੀਚ ਕਹਾਉਂਦੇ ਨੇ, ਆਪਣਾ ਮਨ ਨੀਵਾਂ ਰੱਖਦੇ ਨੇ, ਹੰਕਾਰ ਵਿੱਚ ਨਹੀਂ ਆਉਂਦੇ। ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਤੇ ਕਹਿੰਦੇ ਬਖਸ਼ਿਸ਼ ਗੁਰੂ ਨਾਨਕ ਦੀ ਕਿੱਥੇ ਵਰਤਦੀ ਆ? ਮੇਹਰ ਗੁਰੂ ਨਾਨਕ ਦੀ ਕਿੰਨਾ ਤੇ ਹੁੰਦੀ ਆ? ਜਿੱਥੇ ਨੀਚ ਸੰਭਾਲੀਅਨ, ਜਿੱਥੇ ਨੀਵਿਆਂ ਨੂੰ ਉੱਚੇ ਚੁੱਕਿਆ ਜਾਂਦਾ, ਜਿੱਥੇ ਨੀਵਿਆਂ ਨੂੰ ਗਲ ਨਾਲ ਲਾਇਆ ਜਾਂਦਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉੱਥੇ ਨਦਰ ਤੇਰੀ ਬਖਸ਼ਿਸ਼, ਉੱਥੇ ਰੱਬ ਦੀ ਮਿਹਰ ਹੁੰਦੀ ਆ। ਸਤਨਾਮ
ਵਾਹਿਗੁਰੂ।
ਕਿੱਥੇ? ਜਿੱਥੇ ਨੀਵਿਆਂ ਨੂੰ ਗਲ ਨਾਲ ਲਾਇਆ ਜਾਂਦਾ, ਜਿੱਥੇ ਨੀਵਿਆਂ ਨੂੰ ਸਤਿਕਾਰ ਦਿੱਤਾ ਜਾਂਦਾ, ਉੱਥੇ ਗੁਰੂ ਨਾਨਕ ਦੀ ਬਖਸ਼ਿਸ਼ ਹੁੰਦੀ ਆ। ਸੋ ਸਾਧ ਸੰਗਤ, ਜਦੋਂ ਗੁਰਬਾਣੀ ਨੂੰ ਪੜਾਂਗੇ, ਗੁਰਬਾਣੀ ਨੂੰ ਵਿਚਾਰਾਂਗੇ, ਫੇਰ ਪਤਾ ਲੱਗਣਾ ਹੈ ਵੀ ਸਤਿਗੁਰੂ ਸਾਨੂੰ ਕਹਿੰਦੇ ਕੀ ਆ। ਅਸੀਂ ਤੇ ਕਦੇ ਵੇਖਿਆ ਹੀ ਨੀ ਰੁਮਾਲਾ ਚੁੱਕ ਕੇ। ਇੱਕ ਭਾਈ ਜਗਤਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ, ਭਾਈ ਕਨਈਆ ਜੀ ਦੇ ਨਾਲ ਮਿਲਦੀ ਉਦਾਹਰਣ। ਭਾਈ ਜਗਤੇ ਦਾ ਇੱਕ ਸੁਭਾਅ ਸੀ, ਉਹ ਸੁਖਮਣੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ ਨੱਚ ਕੇ, ਨਾਲੇ ਤੇ ਉਹਨੇ ਨੱਚੀ ਜਾਣਾ ਤੇ ਨਾਲੇ ਸੁਖਮਣੀ ਸਾਹਿਬ ਦਾ ਪਾਠ ਕਰੀ ਜਾਣਾ। ਬੜਾ ਨੱਚਦਾ ਤੇ ਸੁਖਮਣੀ ਸਾਹਿਬ ਦਾ ਵੀ ਪਾਠ ਕਰਦਾ। ਹੁਣ ਆਪਣੀ ਮੌਜ ਵਿੱਚ ਰਹਿੰਦਾ, ਆਪਣੀ ਮਸਤੀ ਵਿੱਚ ਰਹਿੰਦਾ। ਸਤ ਸੰਗਤ ਜੀ ਕਹਿੰਦੇ ਵਾਹ ਵਾਹ ਮੌਜ ਫਕੀਰਾਂ ਦੀ, ਕਦੇ ਪਹਿਨਦੇ ਰੇਸ਼ਮ ਜਰੀਆਂ, ਕਦੇ ਗੋਦੜੀ ਲੀਰਾਂ ਦੀ, ਕਦੇ ਲੀਰਾਂ ਦੀ ਗੋਦੜੀ ਪਾ ਲੈਂਦਾ। ਉਹਨੂੰ ਕਿਸੇ ਨੇ ਕਹਿਣਾ, ਜਗਤਿਆ ਕੋਈ ਸਤਿਗੁਰਾਂ ਦੇ ਚਰਨਾਂ ਚ ਨਹੀਂ ਜਾਣਾ? ਤੇ ਭਾਈ ਜਗਤਾ ਕਿਹਾ ਕਰੇ, ਜਾਣਾ ਪਰ ਨੱਚਦੇ ਨਹੀਂ ਜਾਣਾ ਆਨੰਦਪੁਰ ਸਾਹਿਬ ਤੱਕ। ਕਿੱਥੇ ਕਾਬਲ, ਕਿੱਥੇ ਆਨੰਦਪੁਰ ਸਾਹਿਬ, ਕੋਈ ਉਹਨੂੰ ਨਾਲ ਨਾ ਲੈ ਕੇ ਜਾਇਆ ਕਰੇ। ਕਹਿੰਦੇ ਤੇਰੇ ਨਾਲ ਜਦੋਂ ਜਾਵਾਂਗੇ ਤੇ ਸਮਾਂ ਹੀ ਬਹੁਤ ਲੱਗੇਗਾ, ਟਾਈਮ ਬਹੁਤ ਲੱਗੇਗਾ, ਤੂੰ ਨੱਚਦੇ ਜਾਣਾ, ਹੌਲੀ ਹੌਲੀ ਜਾਣਾ, ਤੈਨੂੰ ਨੀ ਨਾਲ ਲੈ ਕੇ ਜਾਣਾ। ਭਾਈ ਜਗਤੇ ਨੂੰ ਕੋਈ ਨਾਲ ਨਾ ਲੈ ਕੇ ਜਾਇਆ ਕਰੇ। ਜਦੋਂ ਭਾਈ ਜਗਤੇ ਨੇ ਮਿਲਣਾ, ਇਹਨੇ ਪੁੱਛਣਾ ਮੇਰੇ ਸਤਿਗੁਰਾਂ ਦਾ ਕੀ ਹਾਲ ਹੈ। ਤੇ ਜਦੋਂ ਸਤਿਗੁਰਾਂ ਦੇ ਕੋਲ ਸੰਗਤ ਨੇ ਜਾਣਾ, ਸੰਗਤਾਂ ਨੂੰ ਸਤਿਗੁਰਾਂ ਨੇ ਜਾਣ ਸਾਰ ਪੁੱਛਣਾ, ਦੱਸੋ ਮੇਰੇ ਜਗਤੇ ਦਾ ਕੀ ਹਾਲ ਹੈ। ਤੂੰ ਸਤਨਾਮ
ਸ੍ਰੀ ਵਾਹਿਗੁਰੂ।
ਤਾਰ ਤੇ ਖੜਕ ਰਹੀ ਹੈ ਨਾ ਅੰਦਰ, ਜਿਹੜੀ ਪਿਆਰ ਦੀ ਤਾਰ ਹੈ ਉਹ ਤਾਰ ਤੇ ਖੜਕ ਰਹੀ ਹੈ। ਮਿਲੇ ਭਾਵੇਂ ਨਹੀਂ, ਹਾਜ਼ਰੀ ਮਨ ਦੀ ਲੱਗਦੀ ਹੈ, ਤਨ ਦੀ ਨਹੀਂ। ਜਿਹੜੇ ਬੰਦੇ ਦਾ ਮਨ ਹਾਜ਼ਰ ਹੈ, ਹਾਜ਼ਰੀ ਉਹਦੀ ਹੈ। ਜਿਹਦਾ ਮਨ ਹੀ ਹਾਜ਼ਰ ਨਹੀਂ, ਉਹਨੇ ਅੱਖ ਬਚਾ ਕੇ ਤਨ ਵੀ ਉਹਦਾ ਭੱਜ ਜਾਣਾ, ਤਨ ਕਰਕੇ ਵੀ ਦੌੜ ਜਾਣਾ। ਭਾਈ ਜਗਤਾ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਜਾਣ ਵਾਸਤੇ ਉਹਦੇ ਅੰਦਰ ਭਾਵਨਾ ਹੈ, ਪਰ ਕਹਿੰਦਾ ਜਾਣਾ ਤੇ ਨੱਚਦੇ ਨਹੀਂ ਜਾਣਾ। ਸਾਰੇ ਰਾਹ ਦਰਸ਼ਨ ਕਰਨੇ ਨੇ ਬਾਜਾਂ ਵਾਲੇ ਸਤਿਗੁਰਾਂ ਦੇ, ਜੀ ਬੜਾ ਕਰਦਾ, ਪਰ ਮੇਰੇ ਮਨ ਚ ਇਹ ਆ ਵੀ ਮੈਂ ਨੱਚਦੇ ਨੇ ਜਾਣਾ। ਯਾਤਰਾ ਤੇ ਜਾਣਾ ਹੁੰਦਾ ਨਾ, ਜਦੋਂ ਕੋਈ ਨਾ ਕੋਈ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਆਨੰਦਪੁਰ ਸਾਹਿਬ ਚੱਲਿਆ, ਮੈਨੂੰ ਬਾਜਾਂ ਵਾਲੇ ਦੇ ਦਰਸ਼ਨ ਹੋ ਜਾਣ। ਮੈਂ ਗੁਰੂ ਦੇ ਚਰਨਾਂ ਚ ਚੱਲਿਆ, ਮੈਨੂੰ ਮਲਾਪ ਹੋ ਜਾਏ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ
ਮੇਲ।
ਅਸੀਂ ਤੀਰਥਾਂ ਤੇ ਜਾਂਦੇ ਹਾਂ, ਦੋ ਚੀਜ਼ਾਂ ਲੱਭਣੇ, ਦੋ ਕੀ ਗੁਰਮੁਖ ਤੇ ਲੱਭਦਾ ਸੇਵਾ, ਤੇ ਦੂਜਾ ਸਿਮਰਨ ਤੇ ਮਨ ਨੂੰ ਕੀ ਲੱਭਦਾ ਉਹਨੇ ਜਾਣ ਸਰ ਦੇਖਣਾ ਵੀ ਇੱਕ ਤੇ ਕਮਰਾ ਤੇ ਦੂਜਾ ਲੰਗਰ ਰੱਖੋ
ਸਤਿਨਾਮ
ਜਾਣ ਸਰ ਉਹਨੇ ਵੇਖਣਾ ਵੀ ਪ੍ਰਸ਼ਾਦਾ ਕਿੱਥੇ ਮਿਲੂ ਜਾਂ ਤੇ ਪ੍ਰਸ਼ਾਦਾ ਕਿੱਥੇ ਮਿਲਣਾ ਹੈ ਤੇ ਜਾਂ ਫਿਰ ਅਸੀਂ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਲੜਦੇ ਰਹਿੰਦੇ ਹਾਂ ਸਾਨੂੰ ਤੁਸੀਂ ਕਮਰਾ ਨਹੀਂ ਦਿੰਦੇ ਪਰ ਇਹ ਵੀ ਠੀਕ ਹੈ ਕਮਰਾ ਵੀ ਲੈ ਲਓ ਲੰਗਰ ਵੀ ਛਕ ਲਓ ਪਰ ਜਿਹੜੀ ਸਭ ਨਾਲੋਂ ਵਸਤੂ ਜਿਹੜੀ ਲੈਣ ਗਿਆ ਮਰ ਦੇ ਚਰਨਾਂ ਦੇ ਵਿੱਚ ਜਿਸ ਵੱਖਰ ਤੋਂ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ ਉਹ ਗੁਰੂ ਦੇ ਦੁਆਰੇ ਤੋਂ ਦਾਤਾਂ ਮਿਲਣੀਆਂ ਨੇ ਜਿਹੜੀ ਵਸਤੂ ਨੂੰ ਲੈਣ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ ਤੇ ਭਾਈ ਜਗਤਾ ਵੇਖੋ ਕਿਹੋ ਜੀ ਭਾਵਨਾ ਪਰ ਸਾਡਾ ਕੀ ਕੰਮ ਹੈ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਪਰ ਸੱਚਾ ਨਹਾਉਣ ਕੀ ਹੈ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਹਾਵਣ
ਗੁਰ ਕੀ ਸੇਵਾ
ਸੱਚਾ ਨਹਾਉਣ ਕਿਹੜਾ ਹੈ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਬੋਲੋ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਸਾਚਾ ਨਹਾਵਣ 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 ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਸੇਵਾ ਬੋਲੋ ਸਾਚਾ ਨਹਾਵਣ ਜੀ ਗੁਰ ਕੀ ਸੇਵਾ ਗੁਰ ਕੀ ਸੇਵਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਹਾਵਣ ਗੁਰ ਕੀ ਸੇਵਾ ਕਹਿੰਦੇ ਸੱਚਾ ਨਹਾਉਣ ਹੈ ਗੁਰੂ ਦੇ ਦਰ ਦੀ ਸੇਵਾ ਕਰਨੀ ਤੇ ਸੇਵਾ ਭਾਵੇਂ ਇਸ ਗੁਰਦੁਆਰੇ ਕਰ ਲਓ ਪਿੰਡ ਵਾਲੇ ਗੁਰਦੁਆਰੇ ਕਰ ਲਓ ਗੁਰੂ ਰਾਮਦਾਸ ਦੀ ਨਗਰੀ ਚ ਜਾ ਕੇ ਕਰ ਲਓ ਸੇਵਾ ਜਿੱਥੇ ਮਰਜ਼ੀ ਕਰ ਲਓ ਸਤਿਗੁਰੂ ਹਰ ਥਾਂ ਤੇ ਹੀ ਵੇਖਦੇ ਨੇ ਆਖੋ
ਸਤਨਾਮ
ਭਾਈ ਜਗਤਾ ਜਦੋਂ ਕਈ ਸਾਲ ਲੰਘ ਗਏ ਨਾ ਤੇ ਇੱਕ ਦਿਨ ਬੇਨਤੀ ਆ ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਵੇ ਪ੍ਰਵਾਨ ਕਰੋ ਬੇਨਤੀ ਕੋਈ ਵੀ ਮਾਇਆ ਲੈ ਕੇ ਸਟੇਜ ਤੇ ਨਾ ਆਵੇ ਆਪੋ ਆਪਣੀ ਜਗ੍ਹਾ ਤੇ ਬੈਠੋ ਸੁਣੋ ਤੇ ਸੁਣ ਕੇ ਪੱਲੇ ਬੰਨੋ ਅਮਰ ਛਕਣ ਵਾਸਤੇ ਮਨ ਬਣਾਓ ਦਾੜੀਆਂ ਰੱਖੋ ਕੇਸ ਰੱਖੋ ਇਹ ਸਭ ਨਾਲੋਂ ਵੱਡੀ ਭੇਟਾ ਹੈ ਇਹ ਭੇਟਾ ਤੁਹਾਡੀ ਕਿਰਪਾ ਕਰਕੇ ਬੈਠੋ ਕਿਸੇ ਦਾ ਧਿਆਨ ਨਾ ਟੁੱਟੇ ਭਾਈ ਜਗਤਾ ਕਈ ਸਾਲ ਉਡੀਕਾਂ ਲੱਗੀਆਂ ਰਹੀਆਂ ਇੱਕ ਦਿਨ ਇੱਕ ਜਥਾ ਆਇਆ ਉਹ ਕਹਿੰਦੇ ਜਗਤਿਆ ਤੈਨੂੰ ਲੈ ਕੇ ਹੀ ਜਾਣਾ ਭਾਵੇਂ ਪਹੁੰਚਦਿਆਂ ਨੂੰ ਕਈ ਮਹੀਨੇ ਲੱਗ ਜਾਣ ਅਸੀਂ ਤੈਨੂੰ ਆਪਣੇ ਨਾਲ ਲੈ ਕੇ ਜਾਣਾ ਜੇ ਤੂੰ ਨੱਚਦਾ ਜਾਣਾ ਤੇ ਚੱਲ ਫਿਰ ਨੱਚਦਾ ਹੀ ਚੱਲ ਤੇਰੇ ਨਾਲ ਹੀ ਚੱਲਾਂਗੇ ਭਾਈ ਜਗਤੇ ਨੂੰ ਚਾਅ ਚੜ ਗਿਆ ਹੁਣ ਇਹ ਨੱਚਦਾ ਹੋਇਆ ਸੁਖਮਨੀ ਸਾਹਿਬ ਦੇ ਪਾਠ ਕਰਦਾ ਜਾ ਰਿਹਾ ਨੱਚਦਾ ਹੋਇਆ ਆਪਣੀ ਮੌਜ ਵਿੱਚ ਤੇ ਸਾਧ ਸੰਗਤ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਦੂਰੋਂ ਹੀ ਮਹਿਕਾਂ ਲੱਗ ਪਈਆਂ ਆਉਣ ਜਦੋਂ ਸਤਿਗੁਰਾਂ ਦੇ ਚਰਨਾਂ 'ਚ ਗਏ ਲਾਈਨਾਂ ਲੱਗੀਆਂ ਹੋਈਆਂ ਨੇ ਲੰਬੀਆਂ ਲੰਬੀਆਂ ਸਾਰੇ ਵਾਰੋ ਵਾਰੀ ਮੱਥਾ ਟੇਕੀ ਜਾਂਦੇ ਆ ਕੱਲਾ ਕੱਲਾ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰੀ ਜਾਂਦਾ ਭਾਈ ਜਗਤੇ ਦੀ ਵੀ ਵਾਰੀ ਆ ਗਈ ਜਦੋਂ ਇਹਦੀ ਵਾਰੀ ਆਈ ਇਹਨੇ ਮੱਥਾ ਟੇਕਿਆ ਸਤਿਗੁਰਾਂ ਨੇ ਆਪਣੀ ਦ੍ਰਿਸ਼ਟੀ ਪਾਈ। ਜਦੋਂ ਮਹਾਰਾਜ ਇਹਦੇ ਵੱਲ ਤੱਕਦੇ ਆ ਨਾ, ਇਹਨੇ ਮਾਰਗ ਵੱਲ ਤੱਕਿਆ, ਸਾਰੇ ਤੇ ਮੱਥਾ ਟੇਕ ਟੇਕ ਲੰਘੀ ਜਾਂਦੇ ਆ, ਇਹ ਕਈ ਸਾਲਾਂ ਦਾ ਭੁੱਖਾ, ਕਹਿੰਦਾ ਐਡੀ ਛੇਤੀ ਤੇ ਰੱਜ ਨਹੀਂ ਹੋਇਆ, ਰੱਜ ਤੇ ਹੋਇਆ ਨੀ ਕਿਤੇ। ਕਹਿੰਦੇ ਸੇਵਾਦਾਰ ਤੇ ਕਹਿੰਦੇ ਚਲੋ ਇੰਨੇ ਚਿਰ ਦਾ ਉਡੀਕਦਾ ਸੀ ਮੈਂ, ਇਹਨੇ ਮਾਰੀ ਛਾਲ ਸਤਿਗੁਰਾਂ ਦੀ ਗੋਦ ਚ ਬਹਿ ਗਿਆ ਜਾ ਕੇ। ਸਤਿਗੁਰਾਂ ਨੇ ਗਲਵੱਕੜੀ ਪਾ ਲਈ, ਉਹ ਮੈਂਡੇ ਮਾਹੀ, ਉਥੋਂ ਦੀ ਬੋਲੀ ਇਹਦੇ ਇਲਾਕੇ ਦੀ, ਮੈਂਡੇ ਮੇਰੇ ਮਾਹੀ, ਬਾਣੀ ਚ ਵੀ ਆਉਂਦਾ ਤੂੰ ਚੌ ਸੱਜਣ ਮੈਂਡਿਆ ਦੇਈ ਸਿਸ ਉਤਾਰ, ਮੈਂਡੇ ਕਹੀਏ ਮੇਰੇ, ਮੈਂਡਿਆ ਮੇਰਿਆ, ਤੂੰ ਚੌ, ਚੌ ਦਾ ਅਰਥ ਹੈ ਜੇ ਤੂੰ ਕਹੇ। ਵੇਖੋ ਪਿਆਰ ਵਾਲੇ ਦੀ ਗੱਲ ਹੈ, ਤੂੰ ਚੌ, ਚੌ ਜਿੱਦਾਂ ਹੁੰਦਾ ਖੁਸ਼ੀ ਵੀ ਹੁੰਦੀ ਹੈ ਵੀ ਚੌ ਚੜ ਗਿਆ ਫਲਾਣੇ ਨੂੰ, ਚੌ ਦਾ ਅਰਥ ਇੱਥੇ ਹੈ ਕਹੇ, ਜੇ ਮੇਰੇ ਮਾਲਕ ਤੂੰ ਮੈਨੂੰ ਇੱਕ ਵਾਰੀ ਕਹੇ, ਤੂੰ ਚੌ ਸੱਜਣ ਮੈਂਡਿਆ, ਇੱਕ ਵਾਰੀ ਤੂੰ ਕਹਿ ਕੇ, ਇੱਕ ਵਾਰੀ ਕਹਿ ਤੇ ਸਹੀ, ਦੇਈ ਸਿਸ ਉਤਾਰ, ਮੈਂ ਆਪਣਾ ਸਿਰ ਵੀ ਉਤਾਰ ਕੇ ਦੇ ਦਿਆਂ, ਪਰ ਕਾਹਦੇ ਬਦਲੇ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ, ਸਿਰ ਵੀ ਵੱਢ ਕੇ ਦੇ ਦੂੰ ਇੱਕ ਵਾਰੀ ਕਹਿ, ਪਰ ਮੈਨੂੰ ਦਰਸ਼ਨ ਦੇ ਦੇ ਆਖੋ
ਸਤਨਾਮ।
ਇਹ ਗੁਰੂ ਦੇ ਦਰਸ਼ਨਾਂ ਦੀ ਭੇਟਾ ਦੇ ਰਿਹਾ, ਗੁਰੂ ਦੇ ਦਰਸ਼ਨਾਂ ਦੀ ਭੇਟਾ, ਜੇ ਇੱਕ ਵਾਰੀ ਕਹੇਗਾ ਨਾ ਮੈਂ ਸਿਰ ਵੀ ਵੱਢ ਕੇ ਦੇ ਦਿਆਂਗਾ, ਪਰ ਮੈਨੂੰ ਤੇਰੇ ਦਰਸ਼ਨ ਹੋਣੇ ਚਾਹੀਦੇ, ਤੂੰ ਚਾਹ ਸੱਜਣ ਮੈਂ। ਭਾਈ ਜਗਤਾ ਤੇ ਤਰਸਦਾ ਸੀ ਬੜੇ ਚਿਰ ਦਾ ਕਿ ਕਦੋਂ ਮੈਨੂੰ ਦਰਸ਼ਨ ਹੋਣਗੇ, ਤੇ ਸਤਿਗੁਰੂ ਸਾਹਮਣੇ ਬੈਠੇ ਨੇ, ਸੁਪਨੇ ਵਿੱਚ ਦਰਸ਼ਨ ਕਰਦਾ ਹੁੰਦਾ ਸੀ ਸੁਪਨੇ ਚ। ਭਾਈ ਗੁਰਦਾਸ ਜੀ ਨੇ ਇੱਕ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ, ਭਾਈ ਸਾਹਿਬ ਕਹਿੰਦੇ ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਸੁਪਨੇ ਚ ਜਿਹਨੂੰ ਸੁਪਨੇ ਚ ਦਰਸ਼ਨ ਹੋ ਜਾਂਦਾ, ਸੁਪਨੇ ਚ ਗੁਰੂ ਦੇ ਉਹ ਨਿਹਾਲ ਹੋ ਜਾਂਦਾ, ਪਰ ਜਿਹੋ ਜਿਹੀ ਭਾਵਨਾ ਹੋਵੇ ਬੰਦੇ ਦੀ ਉਹੋ ਜਿਹੇ ਉਹਨੂੰ ਸੁਪਨੇ ਆਉਂਦੇ ਆ, ਸੁਪਨੇ ਵੀ ਉਹਨੂੰ ਉਹੋ ਜਿਹੇ ਆਉਂਦੇ ਆ, ਜਿਹੋ ਜਿਹੀ ਭਾਵਨਾ ਦੇਣੇ ਆ ਉਦਾਂ ਦੇ ਸੁਪਨੇ ਆਉਣਗੇ। ਪਰ ਕਿਸੇ ਪਿਆਰ ਵਾਲੇ ਨੇ ਆਖਿਆ, ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਸੁਪਨਾ ਆਇਆ ਤੇ ਸੁਪਨੇ ਵਿੱਚ ਮੈਨੂੰ ਦਰਸ਼ਨ ਹੋ ਗਏ, ਚਾਹ ਚੁੱਕਿਆ ਨਹੀਂ ਜਾਂਦਾ। ਲੋ ਮੇਰੇ ਨਾਲ ਪੜੋ ਸਾਰੇ ਨਾਲ ਨਾਲ, ਫਿਰ ਆਪਾਂ ਮੈਂ ਬੇਨਤੀ ਵੀ ਕਰਦਾ ਰਹਾਂਗਾ। ਆਜ ਮੋਰੇ ਆਏ 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 ਵਿੱਚ। ਸੁਪਨ ਚਰਿੱਤਰ ਚਿੱਤਰ ਬਾਲਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ 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 ਸਾਲ ਮੁਖ ਬਚਨ ਰਸਾਲ ਮਧੂ ਮਧੁਰ ਤੇ ਆਏ ਆਜ ਮੋਰੇ ਆਏ ਆਜ ਮੋਰੇ ਆਏ ਹੈ ਆਜ ਮੋਰੇ ਆਏ ਹੈ ਆਜ ਮੋਰੇ ਆਏ ਆਜ ਮੋਰੇ ਆਏ ਹੈ ਆਜ ਮੋਰੇ ਆਏ ਹੈ ਇਹਦੇ ਦਰਸ਼ਨ ਹੋ ਰਹੇ ਸੀ ਸੁਪਨੇ ਵਿੱਚ।
सुपन चरित्र चित्र बानक बने बचित्र पावन पवित्र मित्र आज मोरे आए जिदियां उड़ीकां लगियां सी बड़े चिर तो उहदे सुपने विच दर्शन होए दर्शन किहो जे परम दयाल लाल जिहड़े सारिआं ते दयालु है सब ते परम दयाल लाल लोचन बसाल मुख बचन रसाल कहिंदे अखां बड़ियां सोहणियां सी जिहड़ी रसना है ना वह भी बड़ी मिठी जिदा शहद हुंदा शहद वर्गे मिठे मिठे बचन मैं सुन रहा सा सुपने विच सोबत सहजासन बलासन दे अंकमाल सोबत सहजासन बलासन दे अंकमाल सहज शब्द रस सहज समाए है पर होया कि इहदे आनंद ते बड़ा आ रहा सी जीवन विच अपने सुपने विच पर एक चात्रक बोलिया चात्रक चात्रक कहदा बोलिया कलयुग बोलिया चात्रक बोलिया अखां खुल गईयां चात्रक शब्द सुन अखियां उभर गई भई जल मीन गत बिरहों जगाए आज मोरे आए आज मोरे आए आज मोरे आए हैं आज मोरे आए हैं आज मोरे आए हैं आज मोरे आए हैं सुपने विच दर्शन होए पर कहिंदे कलयुग बोलिया चात्रक शब्द सुन अखियां उगर गई जदों बोलिया चात्रक ते अखां खुल गईयां फिर की होया भई जल मीन गत मच्छी आली हालत होगी जिवें मच्छी पानी तो बिना तड़फदी है ना मेरे मन नूं भी इदां ही तड़फना लगी हुई सी बिरहो जगाए है बिरहो जाग पिया अंदर पर सुपने विच दर्शन होए कि साडे ते भी कृपा हो जाए असी भी कहिए करे आज मोरे आए 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 हैं आज मोरे आए हैं आज मोरे आए हैं आज मोरे आए हैं हुण दर्शन होए भाई जगते नूं इन्हें सुपने विच बहुत वार दर्शन कीते सी पर अज पहली बारी दर्शन होए जदों सतगुरां दे चेहरे वल तकिया जैसा सतगुर सुनींदा तैसो ही मैं डीत विछड़िया मेले प्रभु हर दरगह का बसीत हर नामो मंत्र धरणाए दा कट्टे होमै रोग नानक सतगुर तिना मिलाया जिन तरों पया संजोग जदों महाराज जी दे दर्शन कीते ते मन गदगद हो गया मन निहाल हो गया इन्हें मारी छाल सतगुरां दी गोच बह गया ते कहिंदा ओ मेंडे माही सतगुरां ने पा के ना जलवकड़ी कहिंदे आ मेंडे माही अख सतनाम
वाहिगुरु
कहिंदा महाराज बड़े चिर दा जी करदा सी दर्शन करन सतगुरु कहिंदे मैनू भी उड़ीकां सी कदों आएगा तू चंगा हो गया तू आ गया नहीं तो एक दिन मैं आ जाना सी सतगुरु कहिंदे जदों इहनू गोद च बैठिया नूं वेख्या ना नाल दिया ने जिहड़े पहलां दे रहण वाले सी हुण गुरमुखो कई नेड़े रह के भी दूर हुंदे ने कई दूर रह के भी नेड़े हुंदे ने पत्थर सौ साल प्या रहे उह पत्थर फिर निकल आउंदा उदां दा ही ते लूण दा डरा पाया नहीं ते पाणी च खुरिया नहीं कई पत्थर दिल हुंदे ने खुरदे ही नहीं नेड़े आ के भी गुरु दे खाले ही रह जांदे कुछ भी पल्ले नहीं पैंदा उहनां दे संगत दे नराद करदे आ पर असर कोई नहीं असर कोई नहीं पर कहिंदे पत्थर ते बूंद पई ना पई पर इह वी गल मन्नण जोग आ कि पत्थर ते भी एक ना एक दिन बूंद पई जांदी है किवें बाबा नंद सिंह जी कहिंदे हुंदे सी कहिंदे भाई नितनेम है ना जिहड़ा इह छड्डणा नहीं कदे जिन्हें नितनेम छड्ड देना गुरु नानक ने उहदी बांह छड्ड देनी नितनेम ना छड्डो
ਜਿੱਦਾਂ ਬੀਬੀਆਂ ਪਾਣੀ ਭਰਦੀਆਂ ਨੇ ਨਲਕੇ ਤੋਂ ਬਾਲਟੀ ਭਰੀ ਤੇ ਆ ਗਈਆਂ, ਇੱਕ ਇੱਕ ਬੂੰਦ ਪਾਣੀ ਦੀ ਉਹ ਪੱਥਰ ਦੇ ਉੱਤੇ ਪੈਂਦੀ ਰਹਿੰਦੀ, ਸਾਲ ਦੋ ਸਾਲ ਨੂੰ ਪੱਥਰ ਤੇ ਵੀ ਬੂੰਦ ਪੈ ਜਾਂਦੀ ਆ। ਸਤਨਾਮ, ਪੱਥਰ ਤੇ ਵੀ ਨਿਸ਼ਾਨ ਪੈ ਜਾਂਦਾ, ਪੱਥਰ ਤੇ ਵੀ ਨਿਸ਼ਾਨ ਲੱਗ ਜਾਂਦਾ। ਇਸੇ ਤਰ੍ਹਾਂ ਨਿਤਨੇਮ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਇੱਕ ਨਾ ਇੱਕ ਦਿਨ ਮਨ ਸਾਡੇ ਤੇ ਜ਼ਰੂਰ ਅਸਰ ਹੋਏਗਾ। ਮਨ ਜੁੜੇ ਨਾ ਜੁੜੇ ਨੇਮ ਨਾ ਛੱਡੋ, ਆਪਾਂ ਨਿਯਮ ਨਿਭਾਉਂਦੇ ਰਹੋ, ਨਿਤਨੇਮ ਕਰਦੇ ਰਹੋ। ਤੇ ਭਾਈ ਜਗਤਾ ਜਦੋਂ ਉੱਥੇ ਗਿਆ, ਉਹ ਨਾਲ ਦੇ ਕਹਿੰਦੇ ਆ, ਅਸੀਂ ਕਦੇ ਸਤਿਗੁਰਾਂ ਨੂੰ ਹੱਥ ਨਹੀਂ ਲਾ ਸਕਿਆ, ਚੋਲੇ ਨੂੰ ਨੀ ਕਦੀ ਐ ਫੜ ਸਕੇ, ਪਰ ਇਹ ਆਉਂਦੀ ਗੋਦ ਚ ਬਹਿ ਗਿਆ ਮਹਾਰਾਜ ਦੀ, ਗਲਵੱਕੜੀ ਪਾ ਲਈ, ਕੱਪੜੇ ਦੇ ਲਿਬੜੇ ਪਏ ਸੀ, ਸਤਿਗੁਰਾਂ ਦੇ ਸਾਰੇ ਬਸਤਰ ਲਬੇੜਦੇ ਨੇ। ਉਹਨਾਂ ਨੂੰ ਕੀ ਪਤਾ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿੰਨਾ ਲਾ ਕੇ ਨਾ ਮਿੱਠੀ ਹੈ, ਜਿਨ੍ਹਾਂ ਨੇ ਪ੍ਰੀਤ ਪਾਈ ਹੋਈ ਨੀ ਉਹਨਾਂ ਨੂੰ ਕੀ ਪਤਾ। ਭਾਈ ਜਗਤਾ ਸੀ ਜਿਹੜਾ, ਇਹਦੇ ਅੰਦਰ ਪਿਆਰ ਸੀ, ਤੇ ਸਤਿਗੁਰਾਂ ਨੇ ਆਖਿਆ ਪ੍ਰੇਮ ਵਿੱਚ ਨੇਮ ਨਹੀਂ ਹੁੰਦਾ, ਪਿਆਰ ਚ ਅਨਕਾਰ ਨਹੀਂ ਹੁੰਦਾ। ਕੱਪੜੇ ਮਹਾਰਾਜ ਦੇ ਵੀ ਲਿਬੜ ਗਏ ਸਾਰੇ, ਗਲਵੱਕੜੀ ਜ਼ਰੂਰ ਪਾ ਲਈ ਮਹਾਰਾਜ ਨੇ, ਤੇ ਨਾਲ ਦਿਆਂ ਨੂੰ ਹੋ ਗਈ ਈਰਖਾ। ਕਹਿੰਦੇ ਕੋਈ ਨੀ, 15 ਦਿਨ ਰਹੇਗਾ, ਚਲੇ ਹੀ ਜਾਣਾ ਇਹਨੇ, ਤੇ 15 ਦਿਨਾਂ ਵਿੱਚ ਸਾਰੇ ਲੱਗੇ ਜਾਣ ਜਗਤਿਆ, ਚੰਗਾ ਫਿਰ। ਜਗਤਾ ਕਹਿੰਦਾ ਮਹਾਰਾਜ ਜੀ ਹੁਣ ਤੇ ਇੱਥੋਂ ਅਰਥੀ ਹੀ ਜਾਊ। ਆਖੋ ਸਤਨਾਮ,
ਵਾਹਿਗੁਰੂ।
ਤੇ ਜਿਹੜੇ ਉੱਥੇ ਰਹਿਣ ਵਾਲੇ ਸੀ ਨਾ ਨਾਲ ਦੇ, ਉਹ ਕਹਿੰਦੇ ਜਿਹੜਾ ਅੱਜ ਪੱਕਾ ਰਹਿ ਗਿਆ, ਇਹਦਾ ਮਤਲਬ ਇਹ ਆ ਵੀ ਇੱਕ ਦਿਨ ਅੱਗੇ ਇਹੀ ਆ ਜਾਏਗਾ, ਜਥੇਦਾਰ ਪ੍ਰਧਾਨ ਇਹੀ ਬਣੂ, ਆਪਾਂ ਤੇ ਪਿੱਛੇ ਰਹਿ ਜਾਂਗੇ ਸਾਰੇ, ਅੱਗੇ ਹੋ ਜਾਣਾ ਇਹਨੇ ਹੌਲੀ ਹੌਲੀ। ਕਿਉਂਕਿ ਸਤਿਗੁਰੂ ਇਹਦੇ ਨਾਲ ਪਿਆਰ ਬੜਾ ਕਰਦੇ ਨੇ, ਇਹਦੇ ਨਾਲ ਬਚਨ ਕਰਦੇ ਨੇ, ਇਹਦੇ ਨਾਲ ਹੱਸਦੇ ਨੇ, ਇਹਦੇ ਨਾਲ ਇੰਨੇ ਗੱਲਾਂ ਕਰਦੇ, ਮਹਾਰਾਜ ਨੇ ਤੇ ਇਹਨੂੰ ਸਭ ਕੁਝ ਦੇ ਦੇਣਾ ਇੱਕ ਦਿਨ। ਉਹ ਫਿਰ ਭਾਈ ਜਗਤਾ ਜਦੋਂ ਰਹਿ ਗਿਆ ਨਾ ਪੱਕਾ, ਨਾਲ ਦਿਆਂ ਨੇ ਈਰਖਾ ਕਰਨੀ ਸ਼ੁਰੂ ਕਰਤੀ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਕਹਿੰਦੇ ਜਿਹੜਾ ਚੰਦਨ ਕੋਲ ਰਹਿੰਦਾ ਚੰਦਨ ਬਣ ਜਾਂਦਾ, ਪਰ ਇੱਕ ਬਾਂਸ ਦਾ ਪ੍ਰਮਾਣ ਵੀ ਨਾਲ ਹੀ ਦੇਤਾ। ਕਹਿੰਦੇ ਬਾਂਸ ਵਿੱਚੋਂ ਮਹਿਕ ਨਹੀਂ ਆਉਂਦੀ ਕਦੇ, ਚੰਦਨ ਦੀ ਮਹਿਕ ਹਰ ਦਰਖਤ ਚੋਂ ਆਏਗੀ ਪਰ ਬਾਂਸ ਚੋਂ ਨਹੀਂ ਆਉਂਦੀ ਕਦੇ। ਕਿਉਂ? ਕਿਉਂਕਿ ਬਾਂਸ ਨੂੰ ਮਾਨ ਹੈ, ਉਹ ਕਹਿੰਦਾ 52 ਉਂਗਲਾਂ ਦਾ ਚੰਦਨ ਹੈ, ਮੈਂ ਏਡਾ ਵੱਡਾ, ਮੈਂ ਇਹਦੇ ਤੋਂ ਸੁਗੰਧੀ ਕਿਉਂ ਲਵਾਂ। ਆਖੋ ਸਤਨਾਮ, ਕਬੀਰ ਬਾਂਸ ਵਡਾਈ ਬੂਢਿਆ ਤੇਹੋ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਬਾਂਸ ਵਿੱਚੋਂ ਕਦੇ ਮਹਿਕ ਨਹੀਂ ਆਉਂਦੀ, ਉਹ ਖਾਲੀ ਹੀ ਰਹਿ ਜਾਂਦਾ, ਬਾਂਸ ਚੋਂ ਸੁਗੰਧੀ ਨਹੀਂ ਆਉਂਦੀ ਕਦੇ। ਤੇ ਸਾਧ ਸੰਗਤ ਜਿਹੜੇ ਇਰਖਾਲੂ ਨੇ, ਜਿਨ੍ਹਾਂ ਦੇ ਅੰਦਰ ਹੰਕਾਰ ਹੈ, ਉਹ ਵੀ ਨਾਮ ਦੀ ਸੁਗੰਧੀ ਉਹਨਾਂ ਵਿੱਚੋਂ ਵੀ ਕਦੇ ਨਹੀਂ ਆ ਸਕਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਦੋਏ ਨਾ ਬਸਹਿ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਕਈ ਵਾਰੀ ਭਰਾ ਨੂੰ ਕਹਿੰਦਾ, ਉਹ ਕਹਿੰਦੇ ਜਾਂ ਇਹ ਰਹੇਗਾ ਘਰ ਚ ਜਾਂ ਮੈਂ ਰਵਾਂਗਾ, ਜਾਂ ਇਹ ਪਿੰਡ ਚ ਰਹੇਗਾ ਜਾਂ ਮੈਂ ਰਵਾਂਗਾ, ਤੇ ਨਾਮ ਦਾ ਵਿਰੋਧ ਹੈ। ਕਹਿੰਦੇ ਜਿੱਥੇ ਹਉਮੈ ਰਹੇਗੀ ਉੱਥੇ ਨਾਮ ਨਹੀਂ ਰਹਿੰਦਾ, ਜਿੱਥੇ ਨਾਮ ਹੋਵੇ ਉੱਥੇ ਹਉਮੈ ਨਹੀਂ ਰਹਿੰਦੀ ਕਦੇ। ਇਹ ਪੱਕੀ ਨਿਸ਼ਾਨੀ ਹੈ, ਜਿਹਦੇ ਕੋਲ ਸਿਮਰਨ ਹੋਏਗਾ, ਨਾਮ ਜਪਣ ਵਾਲਾ ਜਿਹੜਾ ਹੋਏਗਾ ਨਾ, ਉਹਦੇ ਚ ਅੱਤ ਦਰਜੇ ਦੀ ਨਿਮਰਤਾ ਹੋਏਗੀ, ਨਿਮਰਤਾ। ਇਹ ਪੱਕੀ ਨਿਸ਼ਾਨੀ ਹੈ ਗੁਰਮੁਖਾਂ ਦੀ। ਤੇ ਸਾਧ ਸੰਗਤ ਭਾਈ ਜਗਤੇ ਨੂੰ ਕਹਿੰਦੇ, ਜਗਤਿਆ, ਕਹਿੰਦਾ ਜੀ ਦੱਸੋ, ਜਾਂ ਤੇ ਕਹਿੰਦੇ ਚੱਲਿਆ ਜਾਂ ਨਹੀਂ ਤੇ ਭੇਜਣਾ ਸਾਨੂੰ ਆਉਂਦਾ। ਆਖੋ ਸਤਨਾਮ, ਕਹਿੰਦੇ ਨਹੀਂ ਤੇ ਜਾ, ਨਹੀਂ ਤੇ ਭੇਜ ਦਿਆਂਗੇ ਤੈਨੂੰ ਆਪੇ ਹੀ। ਭਾਈ ਜਗਤਾ ਕਹਿੰਦਾ, ਗੱਲ ਸੁਣ ਲਓ, ਕੱਚੀ ਪ੍ਰੀਤੀ ਨਹੀਂ ਪਾਈ ਮੈਂ, ਮੇਰੀ ਪ੍ਰੀਤੀ ਹੈ ਪੱਕੀ ਪੱਕੀ, ਤੇ ਜੋ ਮਰਜ਼ੀ ਹੋ ਜੇ ਮਰ ਜੂ, ਪਰ ਮੈਂ ਸਤਿਗੁਰਾਂ ਨੂੰ ਛੱਡ ਕੇ ਨਹੀਂ ਜਾਂਦਾ। ਆਖੋ ਸਤਨਾਮ, ਮੇਰੀ ਪੱਕੀ ਪ੍ਰੀਤ ਹੈ ਕੱਚੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਨਾਲ ਐਸੀ ਪ੍ਰੀਤੀ ਪਾਈ ਆ, ਸਾਚੀ ਪ੍ਰੀਤ ਹਮ
ਤੁਮ ਸਿਓ ਜੋਰੀ,
ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਹਿੰਦੇ ਤੇਰੇ ਨਾਲ ਜੋੜ ਕੇ ਸਾਰਿਆਂ ਨਾਲੋਂ ਤੋੜ ਲਈ। ਸਿੰਘਾਂ ਨੂੰ ਕਹਿੰਦਾ ਮੈਂ ਤੇ ਇੱਥੇ ਹੀ ਰਹਿਣਾ, ਅਰਥੀ ਜਾਊ ਹੁਣ ਤੇ ਇੱਥੋਂ। ਉਹਨਾਂ ਨੇ ਬੜਾ ਸਮਝਾਇਆ, ਭਾਈ ਜਗਤਾ ਨਾ ਮੰਨਿਆ। ਇੱਕ ਦਿਨ 15-20 ਜਣੇ ਇਕੱਠੇ ਹੋ ਗਏ ਸਵੇਰੇ ਸਵੇਰੇ, ਹੱਥ ਵਿੱਚ ਵੱਡੀਆਂ ਵੱਡੀਆਂ ਡਾਂਗਾਂ ਫੜੀਆਂ ਸੋਟੇ। ਭਾਈ ਜਗਤਾ ਮਰ ਦੇ ਚਰਨਾਂ ਵੱਲ ਤੁਰਿਆ ਆਉਂਦਾ, ਕਹਿੰਦੇ ਛੱਡਣਾ ਹੀ ਨਹੀਂ, ਅੱਜ ਛੱਡਣਾ ਹੀ ਨਹੀਂ ਭਾਈ ਜਗਤੇ ਨੂੰ। ਤੇ ਸਾਧ ਸੰਗਤ ਭਾਈ ਜਗਤਾ ਆਪਣੀ ਮੌਜ ਵਿੱਚ ਸਿਮਰਨ ਕਰਦਾ ਹੋਇਆ ਵਾਹਿਗੁਰੂ ਵਾਹਿਗੁਰੂ ਕਰਦਾ ਆ ਰਿਹਾ, ਉਹਨੂੰ ਕੀ ਪਤਾ। ਅੱਗੇ ਖੜ ਗਏ ਸਾਰੇ ਜਣੇ ਇਕੱਠੇ ਹੋ ਕੇ,
ਬਸ ਫਿਰ ਸਾਰਿਆਂ ਨੇ ਬਹੁਤ ਕੁੱਟਿਆ ਭਾਈ ਜਗਤੇ ਨੂੰ, ਮੂੰਹ ਵਿੱਚੋਂ ਖੂਨ ਆ ਰਿਹਾ, ਜਗ੍ਹਾ ਜਗ੍ਹਾ ਤੇ ਜ਼ਖਮ ਹੋ ਗਏ, ਪਰ ਭਾਈ ਜਗਤਾ ਉਵੇਂ ਹੀ ਚਿਹਰਾ ਖਿੜਿਆ ਹੋਇਆ ਸਾਰਿਆਂ ਵੱਲ ਵੇਖਦਾ, ਆਪਣੇ ਮਨੋਂ ਤੇ ਮਾਰ ਕੇ ਸੁੱਟ ਗਏ ਪਰ ਭਾਈ ਜਗਤਾ ਬਚ ਗਿਆ। ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮਕਾਰ ਦੁੱਖ ਲੱਗੈ ਨਾ ਭਾਈ। ਸਤਿਗੁਰੂ ਰਾਖੇ ਬਣ ਗਏ, ਕੌਣ ਹੈ ਫਿਰ ਮਾਰਨ ਵਾਲਾ? ਸਤਿਗੁਰੂ ਜਿਹਨਾਂ ਦੇ ਰਾਖੇ ਬਣ ਜਾਣ ਉਹਨਾਂ ਨੂੰ ਮਾਰਨ ਵਾਲਾ ਕੌਣ ਹੈ? ਉਸ ਨੂੰ ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ ਰਾਖਾ ਏ, ਉਸ ਨੂੰ ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ ਰਾਖਾ ਏ,
ਉਸ ਨੂੰ ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ ਰਾਖਾ ਏ, ਉਸ ਨੂੰ ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ ਰਾਖਾ ਏ।
ਬੋਲੋ
ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ ਰਾਖਾ, ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ ਰਾਖਾ ਏ, ਉਸ ਨੂੰ ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ।
ਬੋਲੋ ਸਾਰੇ
ਉਸ ਨੂੰ ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ ਰਾਖਾ ਏ।
ਬੋਲੋ ਵਾਹ ਵਾਹ,
ਜਿਸ ਦਾ ਸਤਿਗੁਰ ਰਾਖਾ ਏ, ਸਤਿਗੁਰ ਰਾਖਾ ਏ, ਜਿਸ ਦਾ ਸਤਿਗੁਰ ਰਾਖਾ ਏ, ਜਿਸ ਦਾ ਸਤਿਗੁਰ ਰਾਖਾ ਏ। ਉਸ ਨੂੰ ਮਾਰਨ ਵਾਲਾ ਕੌਣ ਜਿਸ ਦਾ ਸਤਿਗੁਰ ਰਾਖਾ ਏ, ਮਾਰਨ ਵਾਲਾ ਕੌਣ ਸਤਿਗੁਰ ਰਾਖਾ ਏ, ਮਾਰਨ।
ਬੋਲੋ ਜਰਾ ਬੋਲੋ। ਸੋ ਆਓ ਜਿਨ੍ਹਾਂ ਦੇ ਸਤਿਗੁਰੂ ਰਾਖੇ ਬਣ ਜਾਣ ਉਹਨਾਂ ਨੂੰ ਮਾਰਨ ਵਾਲਾ ਕੌਣ? ਤੇ ਸਾਧ ਸੰਗਤ ਅੱਜ ਭਾਈ ਜਗਤਾ ਬਚ ਗਿਆ, ਲੜਖੜਾਉਂਦਾ ਹੋਇਆ ਮਹਾਰਾਜ ਦੇ ਚਰਨਾਂ ਚ ਆ ਗਿਆ। ਅੱਗੇ ਸਤਿਗੁਰੂ ਬੈਠੇ ਆ, ਮਹਾਰਾਜ ਕਹਿੰਦੇ ਜਗਤਿਆ ਇਕਦਮ ਆਸਣ ਤੋਂ ਉੱਠੇ, ਉਹ ਜਿਨ੍ਹਾਂ ਨੇ ਕੁੱਟਿਆ ਸੀ ਮਹਾਰਾਜ ਦੇ ਆਲੇ ਦੁਆਲੇ ਨਿਕਟਵਰਤੀ ਨੇ, ਨੇੜੇ ਹੋ ਕੇ ਵੀ ਦੂਰ ਨੇ, ਉਹ ਆਲੇ ਦੁਆਲੇ ਖੜੇ ਨੇ, ਉਹ ਇੱਕ ਦੂਜੇ ਕੰਨੀ ਕਹਿੰਦੇ ਵੇਖ ਕੇ ਵੀ ਜਗਤਾ ਤੇ ਬਚ ਕੇ ਆ ਗਿਆ, ਹੁਣ ਆਪਾਂ ਨੀ ਬਚਦੇ। ਆਖੋ
ਸਤਨਾਮ,
ਇਹ ਤੇ ਆ ਗਿਆ ਬਚ ਕੇ, ਆਪਾਂ ਤੇ ਮਾਰ ਕੇ ਸੁੱਟ ਆਏ ਸੀ, ਇਹ ਬਚ ਕੇ ਆ ਗਿਆ। ਫਿਰ ਜਦੋਂ ਮਹਾਰਾਜ ਜੀ ਕੋਲ ਪਹੁੰਚਿਆ, ਸਤਿਗੁਰੂ ਤਖਤ ਤੋਂ ਉੱਠ ਪਏ, ਮਹਾਰਾਜ ਦੇ ਨੇਤਰਾਂ ਚ ਵੈਰਾਗ ਦਾ ਜਲ, ਉਹ ਜਗਤਿਆ ਤੈਨੂੰ ਕੀ ਹੋਇਆ, ਤੇਰਾ ਆਹ ਹਾਲ ਕਿੰਨੇ ਕੀਤਾ? ਭਾਈ ਜਗਤਾ ਚੁੱਪ, ਕਦੇ ਮਹਾਰਾਜ ਵੱਲ ਵੇਖੇ, ਕਦੇ ਆਪਣੇ ਆਪ ਵੱਲ ਵੇਖੇ, ਕਦੇ ਮਾਰਨ ਵਾਲਿਆਂ ਵੱਲ ਵੇਖੇ, ਕੀ ਆਖੇ ਹੁਣ? ਸਤਿਗੁਰਾਂ ਦੇ ਕੋਲ ਖੜੇ ਨੇ ਆਲੇ ਦੁਆਲੇ, ਇਹ ਨੇੜੇ ਰਹਿਣ ਵਾਲਿਆਂ ਨੇ ਮੇਰਾ ਹਾਲ ਕਰਤਾ, ਕਿੱਦਾਂ ਕਵੇ? ਇੰਨੀ ਸੰਗਤ ਬੈਠੀ ਆ। ਭਾਈ ਜਗਤਿਆ, ਮਹਾਰਾਜ ਕਹਿੰਦੇ ਜਗਤਿਆ ਦੱਸ ਤੇਰਾ ਇਹ ਹਾਲ ਕਿੰਨਾ ਕਿੰਨੇ ਕੀਤਾ? ਉਹ ਤੇਲ ਦੇ ਕਰਕੇ ਗਰਮ ਕੜਾਏ ਵਿੱਚ ਵਿੱਚ ਇਹਨਾਂ ਨੂੰ ਸੁੱਟਾਂਗੇ, ਤੂੰ ਦੱਸ ਸਹੀ ਕੌਣ ਆ? ਇੱਕ ਵਾਰੀ ਮੂੰਹੋਂ ਬੋਲ। ਭਾਈ ਜਗਤਾ ਚੁੱਪ। ਸਤਿਗੁਰ ਕਹਿੰਦੇ ਨਹੀਂ ਜਗਤਿਆ ਦੱਸ, ਇੱਕ ਵਾਰੀ ਦੱਸ। ਭਾਈ ਜਗਤਾ ਉਸ ਸਮੇਂ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੀ ਕੋਈ ਪੁਰਾਣੀ ਦੁਸ਼ਮਣੀ ਸੀ, ਉਥੋਂ ਆ ਗਏ ਮੇਰੇ ਪਿੰਡੋਂ ਆ ਕੇ ਮੈਨੂੰ ਕੁੱਟ ਗਏ। ਆਖੋ ਸਤਨਾਮ,
ਵਾਹਿਗੁਰੂ ਸਤਿ ਸ੍ਰੀ ਅਕਾਲ।
ਇਹ ਹੈ ਗੁਰਮੁਖਤਾਈ। ਕਹਿੰਦੇ ਬੁਰਿਆਂ ਨਾਲ ਬੁਰਾਈ ਕਰਨੀ, ਮਾਫ ਕਰਨ ਕਈ ਸਿਆਣੇ। ਕਈ ਬੰਦੇ ਕੀ ਕਰਦੇ ਆ ਵੀ ਉਹਨੇ ਮੈਨੂੰ ਬੁਰਾ ਕਿਹਾ, ਮੈਂ ਜਿੰਨਾ ਚਿਰ ਬਦਲਾ ਨਹੀਂ ਨਾ ਲੈ ਲੈਂਦਾ ਮੈਥੋਂ ਮੈਨੂੰ ਚੈਨ ਨਹੀਂ ਆਉਂਦਾ। ਬੁਰਿਆਂ ਨਾਲ ਬੁਰਾ ਵਿਹਾਰ ਕਰਨਾ ਕਈਆਂ ਨੇ, ਪਰ ਕਈ ਥੋੜੇ ਜਿਹੇ ਸਿਆਣੇ ਹੁੰਦੇ ਨੇ, ਥੋੜੇ ਜਿਹੇ ਉਹ ਕੀ ਕਹਿੰਦੇ ਆ? ਕਹਿੰਦੇ ਉਹਨੇ ਤੇ ਕੀਤੀ ਆ ਪਰ ਮੈਂ ਨਹੀਂ ਕਰਨੀ, ਉਹਨੇ ਤੇ ਜਿਹੜਾ ਕਰਨਾ ਸੀ ਕਰ ਲਿਆ, ਪਰ ਚਲੋ ਆਪਾਂ ਨੀ ਕੁਝ ਕਹਿਣਾ, ਹੁਣ ਛੱਡੋ। ਉਹਨੇ ਥੋੜੇ ਜਿਹੇ ਸਿਆਣੇ ਬੁਰਿਆਂ ਨਾਲ ਬੁਰਾਈ ਕਰਨੀ ਇੱਕ ਤੇ ਉਹਨੇ, ਪਰ ਮਾਫ ਕਰਨ ਕਈ ਸਿਆਣੇ, ਪਰ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਜਾਂ ਤੇ ਗੁਰੂ ਨਾਨਕ ਜਾਣਦਾ ਤੇ ਜਾਂ ਗੁਰੂ ਨਾਨਕ ਦੇ ਪਿਆਰੇ ਜਾਣਦੇ ਆ। ਸਤਨਾਮ
ਵਾਹਿਗੁਰੂ।
ਜਿਹੜੇ ਰੰਗੇ ਹੋਏ ਨੇ ਇਹ ਭਾਈ ਜਗਤਾ ਉਹ ਸੀ ਗੁਰਮੁਖੋ, ਜਿਨ੍ਹੇ ਬਾਹਰੋਂ ਹੀ ਨੀ ਰੰਗ ਪਾਇਆ ਉੱਤੇ, ਭਾਈ ਜਗਤੇ ਦਾ ਮਨ ਰੰਗਿਆ ਗਿਆ ਮਨ। ਤੇ ਇੱਥੇ ਜਿਹੜੇ ਆਪਾਂ ਆਏ ਹਾਂ ਨਾ ਗੁਰਮੁਖੋ, ਸਾਡੇ ਮਨ ਰੰਗੇ ਜਾਣ ਫਿਰ ਗੱਲ ਬਣੇਗੀ, ਫਿਰ ਸਾਡੇ ਤੇ ਕਿਰਪਾ ਹੋਏਗੀ। ਕਈ ਵਾਰੀ ਪਿਆਰ ਧਾਰਨਾ ਪੜ੍ਹਦੇ ਵੇਖਿਆ, ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ, ਵੀ ਕੱਪੜੇ ਤੇ ਰੰਗਾਏ ਆ ਮਨ ਕਿਉਂ ਨੀ ਰੰਗਿਆ। ਜੇ ਕੱਪੜੇ ਰੰਗਾਏ ਦਾ ਭਾਵ ਇਹ ਆ ਵੀ ਬਾਣਾ ਤੇ ਪਾ ਲਿਆ ਜੇ ਮਨ ਰੰਗਿਆ ਗਿਆ, ਪਰ ਮਨ ਰੰਗਿਆ ਜਾਏ ਉਹ ਵਿਰਲੇ ਵਿਰਲੇ ਹੁੰਦੇ ਨੇ ਸੰਸਾਰ ਵਿੱਚ। ਪਰ ਸਤਿਗੁਰਾਂ ਦੇ ਚਰਨਾਂ ਚ ਆਏ ਆ ਤੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਨੂੰ ਤੁਸੀਂ ਨਾਮ ਦਾ ਰੰਗ ਚਾੜ ਦਿਓ ਜਿਹੜਾ ਕਦੇ ਲਵੇ ਹੀ ਨਹੀਂ, ਐਸੀ ਕਿਰਪਾ ਕਰੋ। ਸੋ ਸਤਿਗੁਰਾਂ ਨੇ ਮਹਾਨ ਰਹਿਮਤਾਂ ਕੀਤੀਆਂ ਨੇ, ਹੋਲਾ ਮਹੱਲਾ ਜਿੱਥੇ ਅੱਜ ਸਾਰਾ ਪੰਥ ਮਨਾ ਰਿਹਾ ਉੱਥੇ ਬਾਬਾ ਜੀ ਨੇ ਉਦਮ ਉਪਰਾਲਾ ਕੀਤਾ, ਅੱਜ ਹੀ ਨਹੀਂ ਕੀਤਾ ਸਾਲਾਨਾ ਕਰਦੇ ਨੇ, ਸਾਲ ਬਾਅਦ ਇਹ ਸਮਾਗਮ ਹੁੰਦਾ ਤੇ ਬਾਬਾ ਕਰਮਜੀਤ ਸਿੰਘ ਜੀ ਨੇ ਅੱਜ ਕਰਮ ਖੋਲੇ ਨੇ ਪਿਆਰਿਆਂ ਦੇ, ਕਿਰਪਾ ਹੋ ਗਈ ਇਹ ਸਮਾਗਮ ਜੋ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਨੇ, ਜੋ ਆਪ ਜੀ ਦੇ ਦਰਸ਼ਨ ਕਰਨ ਦਾ ਮੈਨੂੰ ਵੀ ਸਮਾਂ ਮਿਲਿਆ ਤੇ ਇੱਕ ਘੰਟਾ ਮੈਂ ਲੇਟ ਹੋ ਗਿਆ, ਉਹ ਮੈਂ ਮਾਫ਼ੀ ਵੀ ਮੰਗਦਾ ਸੰਗਤਾਂ ਤੋਂ। ਤੁਹਾਨੂੰ ਪਤਾ ਹੀ ਆ ਵੀ ਰਸਤੇ ਦੇ ਵਿੱਚ ਟ੍ਰੈਫਿਕ ਹੀ ਇੰਨੀ ਜ਼ਿਆਦਾ, ਸੋਚਿਆ ਆਏ ਸੀ ਕਿ 3 ਵਜੇ ਪਹੁੰਚ ਜਾਂਗੇ, 3 ਦਾ ਹੀ ਮੈਂ ਟਾਈਮ ਦਿੱਤਾ ਸੀ ਤੇ ਮੈਂ ਇੱਕ ਘੰਟਾ ਫਿਰ 4 ਵੱਜ ਗਏ ਮੈਨੂੰ ਆਉਂਦੇ ਆਉਂਦੇ ਨੇ। ਪਰ ਸੰਗਤਾਂ ਦਾ ਕਿੰਨਾ ਪਿਆਰ ਹੈ, ਕਿੰਨਾ ਉਤਸ਼ਾਹ ਹੈ, ਸਤਿਗੁਰਾਂ ਦੀ ਰਹਿਮਤ ਹਰ ਜਗ੍ਹਾ ਹੀ। ਆਪ ਜੀ ਨੂੰ ਪਤਾ ਵੀ ਸੰਗਤ ਦਾ ਇਕੱਠ ਤੇ ਹਰ ਜਗ੍ਹਾ ਹੀ ਬਹੁਤ ਹੁੰਦਾ, ਪਰ ਮਹਾਰਾਜ ਦੀ ਕਿਰਪਾ ਇਸ ਇਲਾਕੇ ਵਿੱਚ ਕਹਿ ਲਓ ਜਾਂ ਇੱਥੇ ਮੈਂ ਪਹਿਲੀ ਵਾਰੀ ਆਇਆ, ਅੱਗੇ ਕਦੇ ਇਸ ਇਲਾਕੇ ਵਿੱਚ ਸਮਾਂ ਨਹੀਂ ਬਣਿਆ, ਸੋ ਫਿਰ ਕਦੇ ਕਿਰਪਾ ਹੋਈ ਸਤਿਗੁਰਾਂ ਦੀ ਤੇ ਫਿਰ ਮੈਂ ਆਪ ਜੀ ਦੇ ਕਦੇ ਦਰਸ਼ਨ ਕਰਾਂਗਾ। ਇਲਾਕੇ ਵਿੱਚ ਯਤਨ ਕੀਤਾ ਜਾਏਗਾ ਕਿ ਕੋਈ ਹੋਰ ਸਮਾਗਮ ਦਿੱਤਾ ਜਾਏ ਜੋ ਫਿਰ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਵੀ ਛਕਣ, ਗੁਰੂ ਕੇ ਜਹਾਜ਼ ਚੜ੍ਹਨ। ਦਿਨ ਰਾਤ ਅੰਮ੍ਰਿਤ ਸੰਚਾਰ ਹੁੰਦੇ ਨੇ। ਆ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ 3 ਦਿਨ ਦਾ ਹੁਣ ਸਮਾਗਮ ਸੀ ਜਿਹਦੇ ਵਿੱਚ ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ, 12, 13, 14 ਮਾਰਚ ਦਾ, ਤੇ ਸਤਿਗੁਰਾਂ ਦੀ ਮਿਹਰ ਨਾਲ 11,500 ਪ੍ਰਾਣੀ ਉੱਥੇ ਗੁਰੂ ਕੇ ਜਹਾਜ਼ੇ ਵੀ ਚੜ੍ਹੇ। ਸੋ ਦਿਨ ਰਾਤ ਅੰਮ੍ਰਿਤ ਸੰਚਾਰ ਹੁੰਦੇ ਰਹਿੰਦੇ ਆ। ਰਾਤ ਦੇ ਦੀਵਾਨ ਪਿੰਡ ਸਨੌਰ ਕਸਬਾ ਪਟਿਆਲੇ ਕੋਲ ਚੱਲਦੇ ਆ ਜਿੱਥੇ ਅੱਜ ਰਾਤ ਦਾ ਅੰਮ੍ਰਿਤ ਸੰਚਾਰ ਹੋ ਰਿਹਾ। ਆਪ ਜੀ ਦੇ ਦਰਸ਼ਨ ਕਰਨ ਦਾ ਵੀ ਸਮਾਂ ਬਣਿਆ ਤੇ ਬੇਨਤੀ ਇਹੀ ਹੈ ਵੀ ਗੁਰੂ ਵਾਲੇ ਬਣੋ, ਸਿੰਘ ਸਜੋ, ਜੋ ਸੁਣਿਆ ਇਹਨੂੰ ਪੱਲੇ ਬੰਨੋ। ਜਿੱਦਾਂ ਸੇਵਾ ਪੰਥੀਆਂ ਦੀ ਇਹ ਸੰਪਰਦਾ ਚੱਲਦੀ ਆ, ਭਾਈ ਕਨਈਆ ਜੀ ਵਰਗੇ ਗੁਰਮੁਖ ਜਿਨ੍ਹਾਂ ਦਾ ਜੀਵਨ, ਜਿਨ੍ਹਾਂ ਨੇ ਇਹੋ ਜਿਹੀਆਂ ਕਮਾਈਆਂ ਘਾਲਣਾ ਘਾਲੀਆਂ ਨੇ, ਜਿਹੜਾ ਅੱਜ ਵੀ ਸਾਡੇ ਵਾਸਤੇ ਗਾਡੀ ਰਾਹ ਹੈ, ਜਿਹਨੂੰ ਵੇਖ ਕੇ ਅਸੀਂ ਆਪਣਾ ਜੀਵਨ ਬਣਾਉਣਾ, ਸਾਖੀਆਂ ਤੋਂ ਸਿੱਖਿਆ ਲਈ ਦੀ ਆ, ਸਤਿਗੁਰਾਂ ਨੇ ਸੇਧ ਦੇਣੀ ਆ, ਪਰ ਕਦੇ ਰੁਮਾਲਾ ਚੁੱਕ ਕੇ ਵੇਖੋ ਤੇ ਸਹੀ ਬਾਣੀ ਕਹਿੰਦੀ ਕੀ ਆ, ਸਤਿਗੁਰੂ ਕਹਿੰਦੇ ਕੀ ਨੇ। ਸੋ ਸਾਧ ਸੰਗਤ ਮਹਾਰਾਜ ਨੇ ਮਹਾਨ ਰਹਿਮਤਾਂ ਕੀਤੀਆਂ, ਜਿੱਥੇ ਮੈਂ ਆਪ ਸਰਵ ਸੰਗਤਾਂ ਦਾ ਧੰਨਵਾਦ ਕਰਦਾ, ਉੱਥੇ ਸੰਤ ਬਾਬਾ ਕਰਮਜੀਤ ਸਿੰਘ ਜੀਆਂ ਦਾ ਧੰਨਵਾਦ ਹੈ, ਇਹ ਸਾਰੇ ਜਥੇ ਦਾ, ਸਾਰੀ ਸੰਸਥਾ ਦਾ ਜਿਨ੍ਹਾਂ ਨੇ ਉਦਮ ਉਪਰਾਲਾ ਕੀਤਾ। ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦੀ ਕਿਰਪਾ ਨਾਲ ਇਹ ਮਹਾਨ ਸਮਾਗਮ ਹੋ ਰਹੇ ਹਨ। 27, 28, 29 ਮਾਰਚ ਸ਼ਹਿਰ ਅੰਬਾਲਾ ਹੁੰਡਾ ਗਰਾਊਂਡ ਸੈਕਟਰ 8 ਨਵੀਂ ਅਨਾਜ ਮੰਡੀ ਦੇ ਕੋਲ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੋ ਰਿਹਾ। 27, 28, 29 ਮਾਰਚ ਦਾ 3 ਦਿਨ ਦਾ ਸਮਾਗਮ ਹੈ ਰਾਤ ਦਾ ਸ਼ਹਿਰ ਅੰਬਾਲੇ ਵਿੱਚ। ਵੱਧ ਚੜ੍ਹ ਕੇ ਸੰਗਤਾਂ ਪਹੁੰਚ ਕੇ ਲਾਹਾ ਪ੍ਰਾਪਤ ਕਰੋ, ਜਿਨ੍ਹਾਂ ਦਾ ਮਨ ਮੰਨੇ ਅੰਮ੍ਰਿਤ ਛਕੋ, ਸਿੰਘ ਸਜੋ। ਅੱਗੇ ਦਾ ਕੀ ਪ੍ਰੋਗਰਾਮ ਆਏ ਹੋਏ? ਹਾਂ, ਜਰਾ ਧਿਆਨ ਦਿਓ ਵੀ ਹਿਲ ਜੁਲ ਨਾ ਪੈਦਾ ਕਰੋ, ਕਿਰਪਾ ਕਰੋ, ਥੋੜਾ ਜਿਹਾ ਸਮਾਂ ਬੈਠੋ ਕਿਰਪਾ ਕਰਕੇ। ਇਹ ਸਮਾਂ ਕਿਤੇ ਰੋਜ਼ ਰੋਜ਼ ਮਿਲਣਾ? ਰੋਜ਼ ਰੋਜ਼ ਨਹੀਂ। ਆਓ ਜੇ ਮਹਾਰਾਜ ਦੇ ਚਰਨਾਂ ਚ ਬੈਠੇ ਆ ਨਾ, ਲਓ ਆਓ ਬੇਨਤੀ ਕਰੀਏ। ਜਿੱਦਾਂ ਭਾਈ ਜਗਤੇ ਨੇ ਕੀਤੀ, ਕਹਿੰਦਾ ਜੇ ਆ ਗਿਆ ਹੁਣ ਤੇ ਅਰਥੀ ਨੂੰ ਹੀ ਜਾਊ, ਸਾਡੇ ਤੋਂ 10 ਮਿੰਟ ਬਹਿਣਾ ਔਖਾ ਸਾਨੂੰ, ਆਓ ਖਾਂ ਕਰੀਏ ਬੇਨਤੀ। ਦਾਤਾ ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਗੜੀ, ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਗੜੀ। ਬੋਲੋ ਜਰਾ,
ਕਰਨਾਂ ਦੇ ਨਾਲ
ਉਹ ਚਰਨਾਂ ਦੀ ਮੌਜ ਗੜੀ,
ਦਾਤਾ ਰੱਖ ਚਰਨਾਂ ਦੇ,
ਬੋਲਿਓ ਸਾਰੇ ਕਰੋ ਖਾਂ ਬੇਨਤੀ। ਮੌਜ ਬੜੀ ਹਾਂ ਜਦ ਦਾ ਮੈਂ ਤੇਰਾ ਦਰਸ਼ਨ ਕੀਤਾ, ਜਦ ਦਾ ਮੈਂ ਤੇਰਾ ਦਰਸ਼ਨ ਕੀਤਾ, ਜਗਤੇ ਨੇ ਆਖਿਆ ਸੀ, ਬੋਲੋ ਪ੍ਰੇਮ ਪਿਆਲਾ ਸਾਈਆਂ ਭਰ ਕੇ ਪੀਤਾ, ਪ੍ਰੇਮ ਪਿਆਲਾ ਭਰ ਕੇ ਪੀਤਾ,
ਪ੍ਰੇਮ ਪਿਆਲਾ
ਬੋਲੋ
ਪੀਤਾ, ਪ੍ਰੇਮ ਪਿਆਲਾ ਭਰ ਕੇ ਪੀਤਾ,
ਬੋਲੋ ਵਾਹ। ਹਾਂ ਤੇਰਾ ਦਰਸ਼ਨ ਬਹੁਤ ਕਮਾਲ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ,
ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ, ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ,
ਰੱਖ ਚਰਨ। ਬੋਲੋ ਬੇਨਤੀ ਕਰੀਏ ਜਿਵੇਂ ਜਗਤਾ ਕਰਦਾ, ਹੋ ਦੁਨੀਆ ਦੇ ਲੋਕ ਤੇਥੋਂ ਦੁੱਧ ਪੁੱਤ ਮੰਗਦੇ, ਦੁਨੀਆ ਦੇ ਲੋਕ ਤੇਥੋਂ ਦੁੱਧ ਪੁੱਤ ਮੰਗਦੇ,
ਦੁਨੀਆ ਦੇ ਲੋਕ ਤੇਥੋਂ ਦੁੱਧ ਪੁੱਤ,
ਬੋਲੋ ਜਿਹੜਾ ਤੇਰਾ ਰੰਗ, ਹੋਲੀ ਵਾਲਾ ਰੰਗ ਨਹੀਂ, ਜਿਹੜਾ ਤੇਰਾ ਰੰਗ ਮੈਨੂੰ ਉਹਦੇ ਵਿੱਚ ਰੰਗ ਦੇ, ਜਿਹੜਾ ਤੇਰਾ ਰੰਗ ਮੈਨੂੰ ਉਹਦੇ ਵਿੱਚ ਰੰਗ ਦੇ,
ਜਿਹੜਾ ਤੇਰਾ ਰੰਗ ਮੈਨੂੰ ਉਹਦੇ ਵਿੱਚ ਰੰਗ ਦੇ, ਜਿਹੜਾ ਤੇਰਾ ਰੰਗ ਮੈਨੂੰ ਉਹਦੇ ਵਿੱਚ ਰੰਗ ਦੇ,
ਮੇਰਾ ਦੂਜਾ ਨਹੀਂ ਹੈ ਸਵਾਲ, ਚਰਨਾਂ ਦੀ ਮੌਜ ਬੜੀ, ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ,
ਰੱਖ ਚਰਨਾਂ ਦੇ ਨਾਲ,
ਬੋਲੋ
ਚਰਨਾਂ ਦੀ ਮੌਜ ਬੜੀ,
ਦਰ ਤੋਂ ਨਾ ਮੋੜੀ, ਬੁਰੇ
ਬੁਰੇ ਪਲੇ ਹਾਂ ਡਰ ਤੋਂ ਨਾ ਮੋੜੀ
ਬੁਰੇ ਪਲੇ ਹਾਂ ਡਰ ਤੋਂ ਨਾ ਮੋੜੀ ਬੁਰੇ ਪਲੇ ਹਾਂ ਡਰ ਤੋਂ ਨਾ ਮੋੜੀ
ਬੋਲੋ
ਲਾਈ ਹੋਈ ਪ੍ਰੀਤੀ ਦੇਖ ਔਗਣ ਨਾ ਤੋੜੀ ਲਾਈ ਹੋਈ ਪ੍ਰੀਤੀ ਦੇਖ ਔਗਣ ਨਾ ਤੋੜੀ
ਲਾਈ ਹੋਈ ਪ੍ਰੀਤੀ ਦੇਖ ਔਗਣ ਨਾ ਤੋੜੀ ਲਾਈ ਹੋਈ ਪ੍ਰੀਤੀ ਦੇਖ ਔਗਣ ਨਾ ਤੋੜੀ
ਲੱਭਿਆ ਮਸਾਂ ਮੈਂ ਭਾਲ ਭਾਲ ਚਰਨਾਂ ਦੀ ਮੋਲ ਬੜੀ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੋਲ ਬੜੀ
ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੋਲ ਬੜੀ ਰੱਖ ਚਰਨਾਂ
ਮੈਥੋਂ ਚੱਲਿਆ ਨਾ ਜਾਵੇ ਤੇਰੇ ਬਚਨਾਂ ਤੇ ਚੱਲਿਆ ਨਾ ਜਾਵੇ
ਤੇਰੇ ਬਚਨਾਂ ਤੇ ਚੱਲਿਆ ਨਾ ਜਾਵੇ ਤੇਰੇ ਬਚਨਾਂ ਤੇ ਚੱਲਿਆ ਨਾ ਜਾਵੇ
ਤੇਰੇ ਬਚਨਾਂ ਤੇ ਚੱਲਿਆ ਨਾ ਜਾਵੇ ਤੇਰੇ ਬਚਨਾਂ ਤੇ
ਪਰ ਕਰੀਏ ਵੀ ਕੀ ਬਚਨ ਵੀ ਨੀ ਮੰਨੇ ਜਾਂਦੇ ਗੁਰੂ ਬਿਨਾ ਸਰਦਾ ਵੀ ਨੀ
ਪਰ ਤੇਰਾ ਵਿਛੋੜਾ ਚੱਲਿਆ ਨਾ ਜਾਵੇ ਤੇਰਾ ਵਿਛੋੜਾ ਚੱਲਿਆ ਨਾ ਜਾਵੇ
ਤੇਰਾ ਵਿਛੋੜਾ ਚੱਲਿਆ ਨਾ ਜਾਵੇ ਤੇਰਾ ਵਿਛੋੜਾ ਚੱਲਿਆ
ਪਿੱਛੇ ਬੀਤੇ ਪਿੱਛੇ ਬੀਤੇ ਬਥੇਰੇ ਸਾਲ ਚਰਨਾਂ ਦੀ ਮੋਜ ਬੜੀ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੋਜ ਬੜੀ
ਦਾਤਾ ਰੱਖ ਚਰਨਾਂ ਦੇ ਨਾਲ ਚਰਨਾਂ ਦੀ ਮੋਜ ਬੜੀ
ਰੱਖ
ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ
ਪਰਵਾਨ
ਪਰਵਾਨ ਆਓ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਮਨ ਬਣਾਉਣ ਦਾੜੀਆਂ ਕੇਸ ਰੱਖੋ ਵੀਰੋ ਭਰਾਵੋ ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜਨ ਲੱਗੋ ਜੇ ਅੱਜ ਹੋਲੇ ਮਹੱਲੇ ਤੇ ਇੱਥੇ ਆਏ ਆ ਤੇ ਮਹਾਰਾਜ ਦੇ ਚਰਨਾਂ ਚ ਬੇਨਤੀ ਕਰੀਏ ਮਹਾਰਾਜ ਜੀ ਆ ਕੱਚੇ ਰੰਗ ਤੇ ਦੁਨੀਆ ਪਾਉਂਦੀ ਫਿਰਦੀ ਹੈ ਸਾਨੂੰ ਇਹੋ ਜਿਹਾ ਪੱਕਾ ਰੰਗ ਚਾੜ ਦਿਓ ਜਿਹੜਾ ਲਵੇ ਹੀ ਨਾ ਕਦੇ ਐਸੀ ਮਿਹਰ ਕਰੋ ਫਿਰ ਵੀ ਸਮਾਂ ਬਣੇ ਆਪ ਜੀ ਦੇ ਦਰਸ਼ਨ ਕਰਨ ਦਾ ਸਤਿਗੁਰਾਂ ਨੇ ਮਿਹਰ ਕੀਤੀ ਮੈਂ ਫਿਰ ਬੇਨਤੀ ਕਰਨਾ ਵਾਂ ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਓ ਜੋ ਸੁਣਿਆ ਇਹਨੂੰ ਪੱਲੇ ਬੰਨੋ ਤੁਹਾਡੀ ਇਹੀ ਭੇਟਾ ਹੈ ਬਸ ਕਿਰਪਾ ਕਰੋ ਜੇ ਆਏ ਹਾਂ ਤੇ ਇਹ ਅਸੀਸ ਦੇ ਦਿਓ ਦੇਹੋ ਸਜਣ ਅਸੀਸੜੀਆਂ ਜੋ ਹੋਵੇ
ਸਾਹਿਬ
ਸਾਹਿਬ ਸਿਓ ਮੇਲ ਮੇਰਾ ਤੁਹਾਡਾ
ਸਤਿ ਸ੍ਰੀ ਅਕਾਲ।
ਸਾਡਾ ਮੇਲ ਹੋ ਜੇ ਉਸ ਸਾਹਿਬ ਨਾਲ ਜਿਹਦੇ ਨਾਲੋਂ ਵਿਛੜੇ ਆ, ਜਿਹਦੇ ਨਾਲੋਂ ਵਿਛੜ ਕੇ ਚੋਟਾਂ ਖਾ ਰਹੇ ਆ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿੱਦਾਂ ਬੂੰਦ ਸਮੁੰਦਰ ਦੀ ਇੱਕ ਅੰਸ਼ ਹੁੰਦੀ ਆ, ਕਿਰਨ ਸੂਰਜ ਦੀ ਇੱਕ ਅੰਸ਼ ਹੁੰਦੀ ਆ, ਆਤਮਾ ਪਰਮਾਤਮਾ ਦੀ ਇੱਕ ਅੰਸ਼ ਹੈ। ਜੋ ਗੁਣ ਸਮੁੰਦਰ ਵਿੱਚ ਨੇ ਉਹ ਇੱਕ ਬੂੰਦ ਵਿੱਚ ਵੀ ਨੇ, ਜੋ ਗੁਣ ਸੂਰਜ ਵਿੱਚ ਨੇ ਉਹ ਇੱਕ ਕਿਰਨ ਵਿੱਚ ਵੀ ਨੇ, ਜੋ ਗੁਣ ਪਰਮਾਤਮਾ ਵਿੱਚ ਨੇ ਉਹ ਸਾਡੀ ਆਤਮਾ ਵਿੱਚ ਵੀ ਨੇ। ਪਰ ਖੋਜਣ ਦੀ ਲੋੜ ਹੈ। ਕਹਿੰਦੇ ਜੋ ਸਾਰੇ ਬ੍ਰਹਿਮੰਡ ਵਿੱਚ ਹੈ, ਜੋ ਬ੍ਰਹਿਮੰਡੇ ਜੋ ਬ੍ਰਹਿਮੰਡ ਵਿੱਚ ਹੈ ਸੋਈ ਪਿੰਡੇ, ਉਹ ਸਾਡੇ ਵਿੱਚ ਵੀ ਹੈ। ਪਰ ਜੋ ਖੋਜੈ ਸੋ ਪਾਵੈ। ਕਹਿੰਦੇ ਪਾਏਗਾ ਉਹ ਜਿਹੜਾ ਖੋਜ ਕਰੇਗਾ, ਜਿਹੜਾ ਆਪਣੇ ਆਪ ਨੂੰ ਪਛਾਣੇਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਬੇਨਤੀ ਛੋਟੀ ਜੀ, ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵੀ ਮਨਾਇਆ ਗਿਆ, ਮਹਾਰਾਜ ਨੇ ਸ਼ੁਰੂ ਕੀਤਾ। ਹੋਲਾ ਮਹੱਲਾ ਸੀ, ਸਭ ਦੇ ਕੇਸਰੀ ਦਸਤਾਰਾਂ, ਕੇਸਰੀ ਬੀਬੀਆਂ ਨੇ ਦੁਪੱਟੇ ਜਿੱਦਾਂ ਚੁੰਨੀਆਂ ਲਈਆਂ ਹੋਈਆਂ। ਉਹ ਹੁਣ ਜਦੋਂ ਹਰ ਪਾਸੇ ਕੇਸਰੀ ਕੇਸਰੀ ਨਜ਼ਰ ਆ ਰਹੇ ਨੇ ਨਾ, ਕਹਿੰਦੇ ਭਾਈ ਸੁਥਰਾ ਜੀ ਆ ਗਏ। ਭਾਈ ਸੁਥਰਾ, ਤੇ ਤੁਸੀਂ ਜਾਣਦੇ ਹੋ ਵੀ ਸੁਥਰੇ ਦਾ ਸੁਭਾਅ ਹਸਮੁਖ ਸੀ, ਆਪਣਾ ਮੂੰਹ ਉਹਨੇ ਕਾਲਾ ਕੀਤਾ ਹੋਇਆ। ਭਾਈ ਸੁਧਰੇ ਨੇ ਮੂੰਹ ਕਾਲਾ ਕੀਤਾ ਤੇ ਸੰਗਤ ਵਿੱਚ ਆ ਕੇ ਬਹਿ ਗਏ ਸਾਹਮਣੇ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਸੁਥਰੇ ਆ, ਸਾਰੇ ਇੰਨੇ ਸੋਹਣੇ ਕੱਪੜੇ ਪਾਈ ਫਿਰਨੇ ਫਿਰਦੇ ਆ, ਤੇ ਤੂੰ ਮੂੰਹ ਕਾਲਾ ਕਾਤੋਂ ਕਰੀ ਫਿਰਨਾ। ਤੇ ਭਾਈ ਸੁਥਰੇ ਨੇ ਉਸ ਸਮੇਂ ਮਹਿਮਾ ਪ੍ਰਕਾਸ਼ ਦੇ ਕਰਤਾ ਨੇ ਲਿਖਿਆ, ਦੇਖ ਪ੍ਰਭੂ ਹੱਸੇ ਤਹਿਕਾਲ। ਮਹਾਰਾਜ ਵੇਖ ਕੇ ਹੱਸ ਪਏ। ਨਿਕਟ ਬੁਲਾਏ ਲੀਆ ਭਏ ਦਿਆਲ, ਮਹਾਰਾਜ ਨੇ ਨੇੜੇ ਬੁਲਾ ਲਿਆ ਖੁਸ਼ ਹੋ ਕੇ। ਮਹਾਰਾਜ ਕਹਿੰਦੇ ਤੈਂ ਕਾਹੇ ਕੀਨਾ ਜਿਹ ਢੰਗ, ਕਾਲਾ ਕੀਆ ਆਪਣਾ ਰੰਗ। ਕਹਿੰਦੇ ਸੁਧਰੇ ਆ, ਓਏ ਕਾਲਾ ਰੰਗ ਕਿਉਂ ਕਰੀ ਫਿਰਨਾ। ਸੁਥਰੇ ਦਾ ਜਵਾਬ ਸੁਣੋ। ਸੁਥਰਾ ਕਹਿੰਦਾ ਸੱਚੇ ਪਾਤਸ਼ਾਹ, ਆ ਵੇਖੋ ਕਿੰਨੀਆਂ ਸੰਗਤਾਂ ਤੁਹਾਡੇ ਚਰਨਾਂ ਵਿੱਚ ਬਹਿੰਦੀਆਂ। ਕਰ ਜੋਰ ਸੁਥਰੇ ਕਿੰਨੀ ਅਰਦਾਸ। ਕਰ ਕਹਿੰਦੇ ਨੇ ਹੱਥਾਂ ਨੂੰ, ਹੱਥ ਜੋੜ ਕੇ ਸੁਥਰੇ ਨੇ ਅਰਦਾਸ ਕੀਤੀ। ਜਵਾਬ ਦਿੰਦਾ, ਕਰ ਜੋਰ ਸੁਥਰੇ ਕਿੰਨੀ ਅਰਦਾਸ, ਸੰਗਤ ਲਾਲ ਸੋਹਤ ਤੁਮ ਪਾਸ। ਸਤਿਗੁਰੂ ਤੁਹਾਡੇ ਕੋਲ ਕਿੰਨੀਆਂ ਸੰਗਤਾਂ ਬਹਿੰਦੀਆਂ ਨੇ ਆ ਕੇ, ਆ ਕਿੰਨਾ ਰੌਣਕ ਮੇਲਾ ਲੱਗਿਆ, ਆ ਕਿਵੇਂ ਕੇਸਰੀ ਕੇਸਰੀ ਦਸਤਾਰਾਂ ਬੰਨੀਆਂ ਨੇ ਸਾਰਿਆਂ ਨੇ। ਪਰ ਮਹਾਰਾਜ ਜੀ, ਪਰਬਤ ਲੋਕਨ ਕੀ ਨਜ਼ਰ ਹੈ ਬੁਰੀ। ਪਹਾੜੀ ਲੋਕਾਂ ਦੀ ਨਜ਼ਰ ਬੁਰੀ ਆ, ਪਹਾੜੀ ਰਾਜਿਆਂ ਦੀ ਨਜ਼ਰ ਬੁਰੀ ਆ। ਮਤ ਮਤ ਸੰਗਤ ਕੋ ਲੱਗੈ ਨਜ਼ਰ ਕੀ ਛੁਰੀ। ਕਹਿੰਦੇ ਮਹਾਰਾਜ, ਪਹਾੜੀ ਲੋਕਾਂ ਦੀ ਨਜ਼ਰ ਹੈ ਬੁਰੀ, ਕਿਤੇ ਉਹਨਾਂ ਦੀ ਨਜ਼ਰ ਇਹਨਾਂ ਸੰਗਤਾਂ ਨੂੰ ਨਾ ਲੱਗ ਜਾਏ। ਕਹਿੰਦਾ ਨਵਾਂ ਘਰ ਕੋ ਕਰੇ ਤਿਆਰ, ਕਾਲੀ ਹਾਂਡੀ ਧਰੇ ਦੁਆਰ। ਕੋਈ ਨਵਾਂ ਘਰ ਬਣਾਉਂਦਾ ਨਾ ਤੇ ਇੱਕ ਕਾਲੀ ਹਾਂਡੀ ਧਰ ਦਿੰਦਾ ਉੱਤੇ, ਕਾਲੀ ਹਾਂਡੀ ਧਰੇ ਦੁਆਰ। ਕਹਿੰਦਾ ਮੈਂ ਸੰਗਤ ਕੀ ਹਾਂਡੀ ਭਇਆ, ਨਜ਼ਰ ਬੁਰੀ ਆਪਣੇ ਪਰ ਲਿਆ। ਕਹਿੰਦਾ ਮੈਂ ਹਾਂਡੀ ਬਣ ਗਿਆ, ਮੂੰਹ ਕਾਲਾ ਕੀਤਾ, ਇਹਨਾਂ ਨੂੰ ਨਜ਼ਰ ਨਾ ਲੱਗੇ, ਸਾਰੀ ਨਜ਼ਰ ਮੈਨੂੰ ਹੀ ਲੱਗ ਜੇ। ਆਖੋ
ਸਤਨਾਮ।
ਤੇ ਅੱਗੋਂ ਗੁਰੂ ਗੋਬਿੰਦ ਸਿੰਘ ਦਾ
ਸਤਿ ਸ੍ਰੀ ਅਕਾਲ,
ਧਿਆਨ ਦਿਓ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਵਾਬ ਕੀ ਸੀ ਅੱਗੋਂ? ਗੁਰੂ ਗੋਬਿੰਦ ਸਿੰਘ ਕਹਿੰਦੇ ਸੁਥਰਿਆ, ਓਏ ਨਜ਼ਰ ਬਦ, ਨਜ਼ਰ ਦਾ ਗੁਰੂ ਘਰ ਚ ਕੋਈ ਅਸਰ ਨਹੀਂ, ਨਜ਼ਰ ਦਾ ਕੋਈ ਅਸਰ ਨਹੀਂ ਇੱਥੇ, ਨਜ਼ਰ ਬਦ ਨਜ਼ਰ ਦਾ ਗੁਰੂ ਘਰ ਵਿੱਚ ਕੋਈ ਅਸਰ ਨਹੀਂ, ਪਰ ਅਸੀਂ ਤੇਰੀ ਭਾਵਨਾ ਦਾ ਸਤਿਕਾਰ ਕਰਨੇ ਆ। ਮਹਾਰਾਜ ਕਹਿੰਦੇ ਸੁਥਰਿਆ, ਓਏ ਤੇਰੇ ਵਰਗੇ ਜੇ ਇਸ ਪੰਥ ਵਿੱਚ ਪੈਦਾ ਹੋਏ ਹੁੰਦੇ ਰਹਿਣਗੇ ਨਾ, ਤੇਰੇ ਵਰਗੇ। ਮਾਂ ਕਹਿੰਦੀ ਹੈ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ, ਅਸੀਂ ਕਹਿੰਦੇ ਹਾਂ ਮੇਰੇ ਬਿਜ਼ਨਸ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ। ਗੱਡੀ ਦੇ ਪਿੱਛੇ ਛਿੱਤਰ ਲਮਕਦਾ ਜਾਂਦਾ, ਕਹਿੰਦੇ ਮੇਰੀ ਕੋਠੀ ਮੇਰੀ ਗੱਡੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ। ਕਾਲੇ ਘੜੇ ਮੂਧੇ ਮਾਰੇ ਨੇ ਤੁਸੀਂ ਕੋਠੀਆਂ ਤੇ, ਕਿਉਂ? ਮੇਰੀ ਕੋਠੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ। ਉਹ ਵਿਰਲੇ ਪੰਥ ਦਰਦੀ ਹੁੰਦੇ ਆ ਜਿਹੜੇ ਪੰਥ ਵਿੱਚ ਪੈਦਾ ਹੁੰਦੇ ਨੇ ਤੇ ਕਹਿੰਦੇ ਨੇ ਸਾਡੇ ਪੰਥ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ। ਗੁਰੂ ਗੋਬਿੰਦ ਸਿੰਘ ਕਹਿੰਦੇ ਸੁਥਰਿਆ, ਆਪਣੇ ਬਾਰੇ ਸਾਰੇ ਸੋਚਦੇ ਆ ਪਰ ਤੈਨੂੰ ਪੰਥ ਦਾ ਫਿਕਰ ਹੈ। ਜੇ ਤੇਰੇ ਵਰਗੇ ਇਸ ਪੰਥ ਵਿੱਚ ਪੈਦਾ ਹੁੰਦੇ ਰਹਿਣਗੇ, ਇਹ ਪੰਥ ਸਦਾ ਹੀ ਚੜ੍ਹਦੀ ਕਲਾ ਚ ਜਾਏਗਾ, ਇਹ ਚੜ੍ਹਦੀ ਕਲਾ ਚ ਰਹੇਗਾ। ਪੰਥ ਦਾ ਦਰਦ ਹਰ ਗੁਰਸਿੱਖ ਦੇ ਅੰਦਰ ਹੋਣਾ ਚਾਹੀਦਾ ਵੀ ਇਸ ਪੰਥ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ, ਫਿਰ ਸਾਡੀ ਚੜ੍ਹਦੀ ਕਲਾਈਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੋਈਆਂ ਭੁੱਲਾਂ ਦੀ ਖਿਮਾ, ਜਿੱਥੇ ਸੰਗਤਾਂ ਦਾ ਧੰਨਵਾਦ ਹੈ ਉੱਥੇ ਸੰਤ ਬਾਬਾ ਕਰਮਜੀਤ ਸਿੰਘ ਜੀ ਦਾ, ਹੋਰ ਵੀ ਆਏ ਜਥਿਆਂ ਦਾ ਸਭ ਦਾ ਧੰਨਵਾਦ ਕਰਦਾ। ਮੇਰੀ ਬੇਨਤੀ ਹੈ ਬੈਠ ਕੇ ਸੁਣੋ, ਬੜੇ ਜਥਿਆਂ ਨੇ ਲੱਗਣਾ, ਹਿਲਜੁਲ ਨਾ ਕਰਿਓ, ਕਿਰਪਾ ਕਰੋ ਬੈਠੋ ਤੇ ਬਹਿ ਕੇ ਬਚਨ ਸੁਣੋ ਮਹਾਂਪੁਰਸ਼ਾਂ ਦੇ। ਮੇਰੀ ਹਾਜ਼ਰੀ ਪ੍ਰਵਾਨ ਕਰਿਓ, ਅਸੀਸਾਂ ਦੇਣੀਆਂ ਫਿਰ ਵੀ ਸਮਾਂ ਬਣੇ। ਜਦੋਂ ਸਾਰੇ ਉੱਠ ਪੈਂਦੇ ਆ ਨਾ, ਫਿਰ ਦੂਜੇ ਮੈਨੂੰ ਗਾਲਾਂ ਕੱਢਦੇ ਨੇ ਵੀ ਇਹ ਚਲੇ ਗਏ ਤੇ ਸੰਗਤ ਵੀ ਉੱਠ ਪਈ। ਕਿਰਪਾ ਕਰਕੇ ਬੈਠੇ ਰਹੋ, ਬੇਨਤੀ ਮਹਾਰਾਜ ਆਓ ਸਾਰੇ ਫਿਰ ਪਿਆਰ ਵਿੱਚ ਮਹਾਂਪੁਰਖਾਂ ਦੇ ਬਚਨ ਸੁਣੋ, ਗੱਜ ਕੇ ਫਤਿਹ ਬੁਲਾਇਓ, ਪਤਾ ਲੱਗਿਆ ਵੀ ਕੋਈ ਅਸਰ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।